तेरा। इस प्रकार श्री सतगुरु केतक दिवस बिताए, करे पराजय गिरपते विजय सुजस बो पाए।
वाहेगुरु जी का खालसा,
वाहेगुरु जी की फतेह।
परम सत्कार योग, सम्मान योग, गुरु का खास रूप, गुरु खालसा साध संगत, चबर छतर तखत दे मालक सतगुरु, धन धन श्री गुरु ग्रंथ साहिब जी महाराज जी दे पावन चरणा कमलों च, संध्या वखत दे सजे हुए दीवाना च हाजरियां भर के आप जी अपने जीवन दियां घड़ियां गुरु लेखे ला के सफला कर रहे हो। साहिबे कमाल गुरु कलगीधर पंथ दे वाली सतगुरु श्री गुरु गोबिंद सिंह साहिब जी महाराज जी का पवित्र इतिहास आप जी सरवण कर रहे हो। सतगुरु सच्चे पातशाह जी महाराज जी दे समय दा एक सिख भाई जोगा सिंह, सतगुरां दे चरणां विच रहिंदा है, महाराज जी दे दर्शन परसदा है, इहदे माता पिता सतगुरां नूं बेनती करके दी शादी करन वास्ते नूं नाल पिशावर लै के चले गए। कलगीधर ने जोगा सिंह दी परख करन वास्ते हुक्मनामा भेज दिता। एक लां जोगा सिंह लै के हटिया ही सी कि इन्ने नूं सतगुरां दा हुक्म पहुंच गया कि जे खड़ा ते तुर पै, जे बैठा ते उठ खलो। साडा हुक्म पढ़दिया श्री आनंदपुर साहब नूं टुरिया। भाई जोगा सिंह ने महाराज जी का हुक्म पढ़िया, उसे वक्त चलण की तैयारी कर ली। परिवार ने रोकिया पर जोगा सिंह जी नहीं रुके, आख्या मेरा पल्लू फड़ो, इहदे नाल ही लावां फेर दिओ, मैं गुरु हुक्म मन के गुरु सिदक पाल के जा रहा। चलदा चलदा जदों दुआबे देश विच होशियारपुर पहुंचिया, इत्थे आ के मन दे विच हंकार दी विरती आ गई कि मैं गुरु का बड़ा महान सिख हाँ। उस हौमै करके भाई जोगा सिंह जी एक वेश्या दा रूप वेख के भरम गए, पर बाजां वाले गुरु कलगीधर चोजी प्रीतम ने दया कीती। भाई जोगा सिंह नूं आप महाराज जी ने कृपा करके रख लिया, विचार दे विच धर्म प्रश्न नहीं होण दिता, क्योंकि जे धर्म प्रश्न हो जाए तो फिर जीव नूं नरकां विच जाना पैंदा है। कलगीधर पातशाह जी महाराज जी ने जोगा सिंह दी रखिया कीती और भाई जोगा सिंह चल के सतगुरां दे चरणां विच आनंदपुर साहब पहुंचिया। जानी जान सतगुरु जी वेख के मुस्कुरा पए। सिंघां ने पुछिया, महाराज की गल है? सतगुरां आख्या, भाई जोगा सिंह नूं ही पुछ लो। जोगा सिंह ने हथ जोड़े आख्या, महाराज मैं आप जी दे सन्मुख की बोलना, आप सब कुछ जानी जान जान दिओ, तुसी दस दिओ। तू सारी विथिया सतगुरां ने सिंघां नूं भी दसी ते दसिया किवें जोगा सिंह दी राखी कीती है। ਇਹ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਆਓ ਅਗਲੇਰੀ ਕਥਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਦੀ, ਇਤਿਹਾਸ ਦੀ ਸਰਵਣ ਕਰੀਏ, ਜੋ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਸ਼ਰਧਾ ਭਾਵਨਾ ਅਤੇ ਆਸਥਾ ਨਾਲ ਲਿਖੀ ਹੈ। ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਇਹ ਕਥਾ ਹੈ। छोटे रूप दे विच इस ग्रंथ का नाम सूरज प्रकाश है। आओ मन विरतियां एकागर करके गुरु चरणा दा ध्यान अपने हिरदिया च धारण करदे आखिए जी, सतनाम
श्री वाहे गुरु साहिब जी,
सतनाम
श्री वाहे गुरु साहिब जी। दोएरा इस प्रकार श्री सतगुरु केतक दिवस बिताए,
प्रकार नाल सतगुरु गुरु कलगीधर पातशाह जी महाराज जी ने श्री आनंदपुर साहब विखे कुछ दिन बतीत किते हन।
करे पराजय गिरपते विजय सुजस पाए।
महाराज जी ने जदों पहाड़ी राजयां नूं पराजय कीता, पहाड़ी राजे हार मन के आनंदपुर साहब दा घेरा छड के वापस अपने महलां नूं चले गए, आपो अपने रियासतां विच चले गए। ते जदों पहाड़ी राजयां दी हार होई ते इधर सतगुरु गुरु कलगीधर जी दा बड़ा सुजस प्रगट होया। पहाड़ी राजयां दी लोक निंदा करदे ने, कलगीधर पातशाह जी महाराज जी दा बड़ा भारी सुजस हर जगह ते हर थां ते प्रगट होया है।
कबित देशन विदेश में विशेष जस फैल रहे।
कलगीधर पातशाह जी महाराज जी दा सुजस देशां विच विदेशां विच दूर दुराडे हर जगह ते हर थां ते पसर रहा है।
गुरु के मनिंद नहीं सूरमा जहान में।
जस प्रगट हो रहा सतगुरां दा के सहबे कमाल गुरु कलगीधर पातशाह जी महाराज जी जेहा इस जगत विच कोई दूसरा सूरमा नहीं है। दसवें पातशाह जी महाराज जी वर्गा कोई सूरमा, महाराज जी जैसा कोई महान तपस्वी बलि बलवान नहीं है।
सैलन को बल सारे तीन लच सैन जो।
कहते वेखो पहाड़ी राजयां दा सारा बल लग गया, तकरीबन 3 लख फौज लैके पहाड़ी राजे श्री आनंदपुर साहब ते हमला करके आए सन।
कालियो जोर कोर ने आवत बखान में।
हालांकि बड़ा जोर घालिया इन्हां पहाड़ी राजयां ने, बड़ा जोर पाया श्री आनंदपुर साहब ते और बहुत ज्यादा जोर पा के श्री आनंदपुर साहब नूं काबू करना चाहुंदे सी। महाराज सच्चे पातशाह जी नूं पराजा करना चाहुंदे सन पर कर नहीं सके।
किते मार लीन पट कायल विशाल कीन।
पर सतगुरु सच्चे पातशाह जी दे सूरमे ते महाराज जी इतनी बहादुरी नाल लड़े ना पहाड़ी राजयां नाल के पहाड़ी राजयां दे कितने ही सूरमे कायल हो गए और कितने ही रण भूमि विच जंग दे मैदान विच सिंघां दे हत्थों मारे गए।
हारहीन है के गए अपने स्थान में
और हार खा के अपना नुकसान करवा के अपनी हीणी करवा के अपनी लाज नू वट्टा ला के कुलां नू दाग ला के ए पहाड़िए वापस अपने राजां नू रियासतां नू चले गए।
प्रभु जी दीवान मैं कमान बान पान मैं।
प्रभु जी सतगुरु सच्चे पातशाह जी महाराज जी अपने दीवान दे विच हन, हाथ दे विच महाराज सच्चे पातशाह जी दे बाण पकड़िया होया है।
विराजे गुण ज्ञान मैं एक दान सनमान मैं।
और सतगुरु सच्चे पातशाह जी दे अंदर महान ज्ञान विराजमान है, महान ज्ञान दे सतगुरु सच्चे पातशाह जी धारनी हन और सहबे कमाल गुरु कलगीधर पातशाह जी महाराज जी दान दे विच और सन्मान दे विच भी श्रोमणी हन।
जहां का फैले जस चांदनी बितान मानो।
खालसा जी इस तरह महाराज दसवें पातशाह जी दा सुजस हर पासे जिधर किधर पसरिया, कहिंदे इस तरह पसरिया जिवें चाननी लगदी है ना छत ते चाननी चारे पासे नजर आउंदी है। कहिंदे इदां चाननी वांगू सतगुरु सच्चे पातशाह जी महाराज जी दा सुजस चारे पासे हर दिशा विच पसरिया है।
सब पर छायो जैसे छतर सेत सीस पर।
सतगुरु जी दा सुजस सारयां दे विच इस तरह छाया है मानो जिवें सफेद रंग दा छतर, चिट्टे रंग दा उज्जवल रंग दा छतर महाराज जी दे सीस उत्ते झूल रहा है।
हीरा सो प्रकाश रहो सुदा समचा शंभू।
कहिंदे हीरे वर्गा प्रकाश है महाराज जी दे सीस उत्ते जिहड़ा छतर झूलदा है सुजस दा, सुदा जैसा अमृत जैसा जिहनूं शिवजी भी चाहुंदा है।
चौर सम झूले समदाए अवनीश पर।
महाराज जी दे सीस उत्ते सफेद रंग दा उज्जवल रंग दा चवर झूलदा है इस तरह जापदा मानो महाराज जी दे सीस उत्ते चंद्रमा दी रोशनी पै रही है, चंद्रमा दा प्रकाश पै रहा है।
बीच सत संगत की अंसन की पंगत ज्यो,
साध संगत विच सतगुरु सच्चे पातशाह जी महाराज जी बैठे ने, एहो जे गुरसिखां दे विच बैठे ने, मानो गुरसिख हंसां दी पंगत दे समान ने। मानो जिवें हंस उज्जवल हुंदे ने ना सफेद रंग दे, सफेद रंग दे उज्जवल हंस बैठे ने सिखां दे रूप दे विच।
फूल रही मालती स्वदेश बीच कर कर,
महाराज सच्चे पातशाह जी दे सुजस दी मालती देश देश विच कर कर दे विच हर जगह ते हर थां ते पसर रही है। गुरदेव दा सुजस घर घर दे विच, जिवें भाई गुरदास जी ने गुरु नानक साहब जी बारे लिखिया ना, घर घर बाबा गावी है वजन ताल मृदांगर बाबा। इसे तरह कलगियां वाले चोजी प्रीतम पातशाह दा सुजस घर घर विच गाव्या जा रहा है, घर घर विच हर नगर विच हर ग्राम च हर शहर विच महाराज गुरु कलगियां वाले चोजी प्रीतम पातशाह जी दा सुजस है।
सिंह जै सुने बिर माए रह मन सवे,
जिथे जिथे सिंह महाराज जी दा सुजस सुनदे ने, सुन के महाराज जी दा सुजस उथे ही बिरम जांदे हन। महाराज जी दी महिमा सुन के सिंघा दा मन लुभाए मान हो जांदा, चित करदा गुरु साहब दा जस, गुरु दी कथा सुनी जाइए सुनी जाइए। एहो जी अमृत कथा है महाराज जी दा, एहो जिहा भारी प्यारा सुजस है अमृत वर्गा, जिस नूं सुन सुन के सिंघा दा मन बिरमा रहा है।
जैसे है चकोर गन लोभे रजनीश पर,
इस तरह सिंघा दा मन बिरमाउंदा है, कहिंदे जिवें आकाश विच चन्न नूं वेख के चकोरां दा मन लुभाए मान हुंदा है, जिवें चकोर चन्न नूं वेख के अपने मन दे विच उस नूं इक तार ला के वेखदी है, एदां गुरसिखां दा सिंघां दा मन गुरु साहब जी दा सुजस सुन सुन के चाओवान हुंदा है।
सुनत गिरीश कै गिरीशन के नर गन,
इधर पहाड़ी राजयां दे और पहाड़ी राजयां दे जेडे बहुत सारे नर गन हन।
सह न सकत मन मोड जर बर जात,
जदों गुरु कलगीधर पातशाह दा सुजस सुनदे ने उहनां कोलों सहया नहीं जांदा। महाराज जी दी वडियाई हो रही है घर घर विच, पर जदों पहाड़िए सुनदे ने पहाड़ी राजे सुनदे ने, सुन के गुरु साहब दी वडियाई उहनां कोलों सही नहीं जांदी, सगों सुन के जर बल जांदे ने सड़ बल जांदे ने।
शोक फैलियो सैलन में सुर में मरे हैं बो,
सारे पहाड़ी रियासतां दे विच शोक फैलिया होया है, बड़ा बड़ा भारी शोक दी लहर सारे पहाड़ी राज्यां विच पसरी हुई है, पहाड़ी रियासतां च पसरी हुई है, क्योंकि सूरमे बड़े मरे सी, बड़े सिपाही जंग दे मैदान च सिंघां दे हत्थों पहाड़ियां दे मारे गए सन। घर घर दे विच पहाड़ी रियासतां विच शोक मचिया होया है।
संकट परयो ऐसा विदेश ते विशेष घात,
और बड़ा बड़ा भारी संकट मचिया होया इन्हां दे देशां विच, बड़ा घाण होया सी, बड़े सिपाही इन्हां दे सूरमे मारे गए ने, इस करके बड़ा बड़ा भारी बसूर संकट है पहाड़ी रियासतां विच।
भीम चंद मंद दुख पाए कै पठाए नर,
इधर राजा भीम चंद जो ने मन दे विच सब तो ज्यादा दुख भीम चंद दे है, भीम चंद जो बड़ा नीच आदमी है, दुख पा के इन्हें अपने सिपाही भेजे हन।
जित नरेंद्र पर्वत के बिलंद पार,
ये टिकदा नहीं, इहदे मन विच गुरु कलगीधर पातशाह ते आनंदपुर साहब सल वांगू चुभदा है। इन्हें की कीता, राजे भीम चंद ने अपने सिपाही भेज के जिन्हें पहाड़ी राजे सन उन्हां नूं सद्दा भेजिया कि सारे पहाड़ी राजे मेरी रियासत विच आउण, आके मेरे कोल इकट्ठे होण, रल के कोई सलाह करनी है, मंत्र पकाउणा है। इन्हें बहुत सारे सिपाही भेजे और पहाड़ी राजयां नूं सद्दे भेजे हन, बुलाया है।
कायलन काव मिले कोल जे कमांड चंद,
और बड़े जेडे कायल सन कमांड चंद राजा कटोचिया, इहदे शरीर ते जख्म लगा सी, इन्हे अपना जख्म ठीक कीता दुरुस्त कीता, होर भी जेडे घायल राजे सन जख्मी सन ਉਹਨਾਂ ਨੇ ਆਪਣੇ ਜ਼ਖਮਾਂ ਨੂੰ ਠੀਕ ਕੀਤਾ ਹੈ।
ਆਇਓ ਸੋ ਹੰਡੂਰੀਆ ਅਹੰਕਾਰ ਰਾਜਪੂਤ ਜਾਤ।
ਸਾਰੇ ਰਾਜੇ ਭੀਮ ਚੰਦ ਦਾ ਸੱਦਾ ਸੁਣ ਕੇ ਭੀਮ ਚੰਦ ਦੇ ਕੋਲ ਆ ਰਹੇ ਨੇ। ਰਾਜਾ ਘਮੰਡ ਚੰਦ ਆਇਆ, ਉਧਰ ਰਾਜਾ ਹੰਡੂਰੀਆ ਜਿਹਦੇ ਮਨ ਦੇ ਵਿੱਚ ਆਪਣੇ ਰਾਜਪੂਤ ਹੋਣ ਦਾ ਬੜਾ ਭਾਰੀ ਹੰਕਾਰ ਤੇ ਹਉਮੈ। ਰਾਜਾ ਹੰਡੂਰੀਆ ਵੀ ਚੱਲ ਕੇ ਆਇਆ ਹੈ।
ਲਲਿਤ ਪਦ ਛੰਦ ਵੀਰ ਸਿੰਘ ਜਿਸ ਪਾਲੀ ਅਨਜ ਪੁਨ ਮੰਦਸ ਪਤੀ ਆਇਓ।
ਕਹਿੰਦੇ ਰਾਜਾ ਵੀਰ ਸਿੰਘ ਜਿਸ ਪਾਲੀਆ ਔਰ ਉਹਦਾ ਜਿਹੜਾ ਅਨੁਜ ਸੀ ਰਾਜਾ ਮੰਡੀ ਦਾ ਉਹ ਵੀ ਚੱਲ ਕੇ ਆਇਆ ਹੈ।
ਸ਼ਿਵਰ ਕਰੇ ਕਹਿ ਲੋਰ ਦੂਨ ਮੈਂ ਬਹੁ ਸਨਮਾਨ ਕਰਾਇਓ।
ਇਹਨਾਂ ਨੇ ਆ ਕੇ ਕਹਿਲੂਰ ਦੀ ਜਿਹੜੀ ਰਿਆਸਤ ਹੈ ਉਹਦੀ ਦੂਣ ਦੇ ਵਿੱਚ ਆ ਕੇ ਇਹਨਾਂ ਨੇ ਡੇਰਾ ਕੀਤਾ। ਜਿੰਨੇ ਰਾਜੇ ਨੇ ਆਪੋ ਆਪਣੀ ਫੌਜ ਸਮੇਤ ਆਪਣੇ ਖਾਸ ਅਹਿਲਕਾਰਾਂ ਵਜ਼ੀਰਾਂ ਦੇ ਸਮੇਤ ਇਹ ਚੱਲ ਕੇ ਕਹਿਲੂਰ ਰਿਆਸਤ ਜਿਹੜੀ ਰਿਆਸਤ ਦਾ ਰਾਜਾ ਸੀ ਭੀਮ ਚੰਦ ਇਹਦੀ ਰਿਆਸਤ ਦੇ ਵਿੱਚ ਜਿੱਥੇ ਦੂਣ ਦਾ ਇਲਾਕਾ ਹੈ ਉੱਥੇ ਚੱਲ ਕੇ ਆਏ ਇਹਨਾਂ ਸਾਰਿਆਂ ਨੇ ਡੇਰਾ ਕੀਤਾ ਹੈ।
ਅਗਲੇ ਦਿਓ ਸਭਾ ਕਰ ਇਕੱਠੇ ਲੈ ਲੈ ਨਿਜ ਪ੍ਰਧਾਨਾ।
ਔਰ ਅਗਲੇ ਦਿਨ ਇਹਨਾਂ ਨੇ ਸਭਾ ਇਕੱਠੀ ਕੀਤੀ। ਰਾਜੇ ਭੀਮ ਚੰਦ ਨੇ ਆਪਣੀ ਸਭਾ ਬੁਲਾਈ ਔਰ ਉਸ ਸਭਾ ਦੇ ਵਿੱਚ ਜਿੰਨੇ ਰਾਜੇ ਨੇ ਆਪੋ ਆਪਣੇ ਪ੍ਰਧਾਨ ਵਜ਼ੀਰਾਂ ਨੂੰ ਨਾਲ ਲੈ ਕੇ ਜਿਨ੍ਹਾਂ ਦੀ ਸਲਾਹ ਨਾਲ ਇਹ ਰਾਜੇ ਚੱਲਦੇ ਸਨ ਉਹਨਾਂ ਵਜ਼ੀਰਾਂ ਨੂੰ ਉਹਨਾਂ ਪ੍ਰਧਾਨ ਮੁਖੀਆਂ ਨੂੰ ਆਪਣੇ ਨਾਲ ਲੈ ਕੇ ਗਏ ਹਨ।
ਖੜਗ ਸਿਪਰ ਤਰਕਸ਼ ਧਨ ਧਰ ਕਰ।
ਔਰ ਖੜਗ ਤੇਗਾਂ ਢਾਲਾਂ ਮੋਢਿਆਂ ਤੇ ਤੀਰਾਂ ਦੇ ਪੱਥੇ ਤੇ ਹੱਥਾਂ ਵਿੱਚ ਧਨਖ ਲੈ ਕੇ
ਜੰਮੂ ਸੁਪੱਟ ਸੰਗ ਬਾਨਾ।
ਔਰ ਆਪਣੇ ਨਾਲ ਬਹੁਤ ਸਾਰੀ ਚਮੂ ਫੌਜ ਲੈ ਕੇ ਸੁਪੱਟ ਸੂਰਮੇ ਲੈ ਕੇ ਰਾਜੇ ਭੀਮ ਚੰਦ ਦੀ ਸਭਾ ਵਿੱਚ ਗਏ ਹਨ।
ਹਰਸ਼ ਬਿਸਾ ਲੈ ਗਿਲਮ ਗਲੀਚੇ।
ਅੱਗੇ ਰਾਜੇ ਭੀਮ ਚੰਦ ਨੇ ਬੜੇ ਬੜੇ ਵਧੀਆ ਫਰਸ਼ ਵਿਛਾਏ ਨੇ। ਸਭਾ ਦੇ ਵਿੱਚ ਬੜੇ ਬੜੇ ਸੁੰਦਰ ਗਿਲਮ ਗਲੀਚੇ ਵਿਛਾਏ ਹਨ।
ਹਿਮ ਛੜੀ ਦਰ ਆਗੇ।
ਔਰ ਸੋਨੇ ਦੀਆਂ ਛੜੀਆਂ ਪਕੜ ਕੇ ਚੋਬਦਾਰ ਚੜੀਆਂ ਲੈ ਕੇ ਉਹ ਅੱਗੇ ਖੜੇ ਹੋਏ ਨੇ।
ਬੈਠੇ ਭੀਮ ਚੰਦ ਸਨਮਾਨਤ।
ਰਾਜਾ ਭੀਮ ਚੰਦ ਆਪਣੀ ਸਭਾ ਵਿੱਚ ਉੱਚੇ ਆਸਣ ਤੇ ਬੈਠਾ। ਜਿੰਨੇ ਪਹਾੜੀ ਰਾਜੇ ਭੀਮ ਚੰਦ ਦੀ ਸਭਾ ਵਿੱਚ ਆਉਂਦੇ ਨੇ ਆਏ ਹੋਏ ਹਰ ਇੱਕ ਰਾਜੇ ਦਾ ਇਹ ਬੜਾ ਭਾਰੀ ਸਨਮਾਨ ਕਰਦਾ ਹੈ। ਹਰ ਇੱਕ ਰਾਜੇ ਦਾ ਬੜਾ ਭਾਰੀ ਸਤਿਕਾਰ ਕਰਦਾ ਹੈ।
ਕਹੇ ਮਧੁਰਤਾ ਪਾਗੇ।
ਔਰ ਬੜੇ ਮਿੱਠੇ ਮਿੱਠੇ ਬੋਲ ਬੋਲਦਾ ਉਹਨਾਂ ਰਾਜਿਆਂ ਨੂੰ ਕਿਉਂਕਿ ਇਹਦੇ ਕਹਿਣ ਤੇ ਆਏ ਨੇ ਇਹਦੇ ਸੱਦੇ ਤੇ ਆਏ ਨੇ ਸਾਰੇ ਰਾਜੇ ਇਸ ਕਰਕੇ ਉਹਨਾਂ ਦਾ ਬੜਾ ਭਾਰੀ ਸਨਮਾਨ ਕਰਦਾ ਮਿੱਠੇ ਮਿੱਠੇ ਬੋਲ ਬੋਲਦਾ।
ਰਹਿਓ ਅਨੰਦਪੁਰ ਸੱਲ ਸੁਛਾਤੇ।
ਬੋਲਿਆ ਭੀਮ ਚੰਦ ਪਾਪੀ ਮਾਂ ਤਿਆਰਾ ਪਾਪੀ। ਕਹਿਣ ਲੱਗਾ ਇਹਨਾਂ ਸਾਰੇ ਰਾਜਿਆਂ ਨੂੰ ਕਹਿੰਦਾ ਜੀ ਅਨੰਦਪੁਰ ਸਾਹਿਬ ਤਾਂ ਆਪਣੀ ਛਾਤੀ ਵਿੱਚ ਸੱਲ ਵਾਂਗੂ ਚੁੱਭ ਹੀ ਰਿਹਾ। ਇਹ ਸੱਲ ਤਾਂ ਰਹਿ ਹੀ ਗਿਆ। ਸ੍ਰੀ ਅਨੰਦਪੁਰ ਸਾਹਿਬ ਜਿਹੜਾ ਬੜਾ ਵੱਡਾ ਸਾਡੇ ਵਾਸਤੇ ਸੱਲ ਹੈ ਉਹ ਸਾਡੀ ਛਾਤੀ ਵਿੱਚ ਰਹਿ ਹੀ ਗਿਆ ਚੁੱਭ ਰਿਹਾ ਹੈ।
ਕਰਕਤ ਬੋ ਦੁੱਖ ਦਾਨੇ।
ਇਹ ਸੱਲ ਸਾਡੇ ਹਿਰਦੇ ਵਿੱਚ ਕਰਕ ਰਿਹਾ। ਜਿਵੇਂ ਕੋਈ ਅੰਦਰ ਚੀਜ਼ ਰਹਿ ਜਾਂਦੀ ਨਾ ਜਿਵੇਂ ਕੰਡਾ ਪੈਰ ਚ ਚੁੱਭ ਜਾਏ ਤੇ ਵਿੱਚੇ ਟੁੱਟ ਜਾਏ ਕੜਕਦਾ ਰਹਿੰਦਾ ਹੈ। ਕਹਿੰਦਾ ਏਦਾਂ ਅਨੰਦਪੁਰ ਸਾਹਿਬ ਸਾਡੀ ਛਾਤੀ ਚ ਸੱਲ ਚੁੱਭਿਆ ਅੰਦਰ ਕੜਕ ਰਿਹਾ ਹੈ।
ਨਹੀਂ ਜਾਮਨੀ ਲੋਚਨ ਨਿੰਦਰਾ।
ਕਹਿੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਜਦੋਂ ਮੈਂ ਆਪਣੇ ਪਲਗੇ ਤੇ ਲੇਟਦਾ। ਏਡਾ ਵੱਡਾ ਸੱਲ ਹੈ ਮੇਰੇ ਅੰਦਰ ਏਡਾ ਵੱਡਾ ਡਾਢਾ ਦੁੱਖ ਹੈ ਕਿ ਰਾਤ ਨੂੰ ਜਦੋਂ ਮੈਂ ਆਪਣੇ ਪਲਗੇ ਤੇ ਪੈਣਾ ਮੈਨੂੰ ਨੀਂਦ ਨਹੀਂ ਆਉਂਦੀ।
ਰੁਚੈ ਨਾ ਭੋਜਨ ਪਾਨੇ।
ਨਾ ਮੈਨੂੰ ਰੋਟੀ ਚੰਗੀ ਲੱਗਦੀ ਹੈ ਨਾ ਮੈਨੂੰ ਪਾਣੀ ਚੰਗਾ ਲੱਗਦਾ।
ਮਰੇ ਸੰਬੰਧੀ ਕਾਜ ਸਰਿਓ ਨੈ।
ਇੰਨੇ ਸੰਬੰਧੀ ਮਾਰੇ ਗਏ। ਮੇਰੇ ਭਰਾਵਾਂ ਵਰਗਾ ਰਾਜਾ ਸੀ ਰਾਜਾ ਕੇਸਰੀ ਚੰਦ ਉਹ ਜੰਗ ਦੇ ਮੈਦਾਨ ਚ ਮਾਰਿਆ ਗਿਆ। ਹੋਰ ਸਾਡੇ ਕਿੰਨੇ ਰਿਸ਼ਤੇਦਾਰ ਕਿੰਨੇ ਸੰਬੰਧੀ ਜੰਗ ਦੇ ਮੈਦਾਨ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਭੂਮੀ ਚ ਮਾਰੇ ਗਏ ਪਰ ਆਪਣਾ ਕੰਮ ਨੀ ਸਵਰਿਆ ਆਪਣਾ ਕੋਈ ਕਾਰਜ ਵੀ ਸਿੱਧ ਨਹੀਂ ਹੋ ਸਕਿਆ।
ਧਨ ਬੋ ਖਰਚ ਹੰਗਾਮੇ।
ਹਜ਼ਾਰਾਂ ਰੁਪਈਆ ਅਸੀਂ ਖਰਚ ਕੇ ਆ ਗਏ ਉਸ ਹੰਗਾਮੇ ਵਿੱਚ ਉਸ ਜੰਗ ਦੇ ਵਿੱਚ ਲੱਖਾਂ ਰੁਪਈਆ ਸਾਡਾ ਖਰਚ ਆ ਗਿਆ ਹੈ।
ਚਮੂ ਅਤੀ ਆਦੀ ਨਹਿ ਰਹਿ ਗਏ।
ਸਾਡੀ ਫੌਜ ਮਾਰੀ ਗਈ ਅੱਧੀ ਵੀ ਫੌਜ ਨਹੀਂ ਰਹੀ। ਕਹਿੰਦਾ 3 ਲੱਖ ਦੇ ਨੇੜੇ ਫੌਜ ਲੈ ਕੇ ਗਏ ਸੀ, ਅੱਧੀ ਨਾਲੋਂ ਜ਼ਿਆਦਾ ਫੌਜ ਉੱਥੇ ਅਸੀਂ ਜੰਗ ਦੇ ਮੈਦਾਨ ਵਿੱਚ ਮਰਵਾ ਆਏ ਹਾਂ।
ਸਭ ਪਹੁੰਚੇ ਜਮ ਧਾਮੇ,
ਪਤਾ ਨੀ ਕਿੰਨੇ ਕ ਸੂਰਮੇ ਸਾਡੇ ਜਿਹੜੇ ਬੜੇ ਬੜੇ ਦਲੇਰ ਮਰਦ ਸੂਰਮੇ ਸਨ, ਉਹ ਮਰ ਕੇ ਜਮ ਧਾਮ ਨੂੰ ਚਲੇ ਗਏ, ਜਮਪੁਰੀ ਨੂੰ ਚਲੇ ਗਏ ਨੇ।
ਬੋਲਿਓ ਤਬ ਕਮਾਂਡ ਚੰਦ ਸਭ।
ਉਸ ਵੇਲੇ ਲਾਗੇ ਰਾਜਾ ਕਮਾਂਡ ਚੰਦ ਬੈਠਾ ਸੀ ਕਟੋਚੀਆ, ਇਹ ਬੋਲਿਆ ਰਾਜੇ ਭੀਮ ਚੰਦ ਨੂੰ, ਕਹਿਣ ਲੱਗਾ
ਪੰਮਾ ਤੋਏ ਪ੍ਰਧਾਨਾ।
ਕਹਿਣ ਲੱਗਾ ਹੇ ਰਾਜਾ ਭੀਮ ਚੰਦ, ਤੇਰਾ ਇੱਕ ਪ੍ਰਧਾਨ ਵਜ਼ੀਰ ਹੈ ਪੰਮਾ ਪੁਰੋਹਿਤ, ਇਹ ਬੜਾ ਸਿਆਣਾ ਵਜ਼ੀਰ ਮੰਨਿਆ ਜਾਂਦਾ ਤੇਰਾ, ਇਹ ਬੜਾ ਸੂਝਵਾਨ ਵਜ਼ੀਰ ਮੰਨਿਆ ਜਾਂਦਾ ਪੰਮਾ, ਇਹ ਤੇਰਾ ਪ੍ਰਧਾਨ ਵਜ਼ੀਰ ਹੈ।
ਚੱਲ ਲਗੇ ਜਦ ਆਨੰਦਪੁਰ ਤੇ,
ਜਦੋਂ ਆਪਾਂ ਆਨੰਦਪੁਰ ਸਾਹਿਬ ਦਾ ਘੇਰਾ ਛੱਡ ਕੇ ਉੱਥੋਂ ਵਾਪਸ ਆਉਣ ਲੱਗੇ ਸੀ, ਜਦੋਂ ਆਪਾਂ ਆਨੰਦਪੁਰ ਸਾਹਿਬ ਘੇਰਾਬੰਦੀ ਛੱਡ ਕੇ ਉਥੋਂ ਵਾਪਸ ਹਾਰ ਕੇ ਮੁੜਨ ਲੱਗੇ ਸੀ,
ਦਿਨ ਤਬ ਕੀਨ ਬਖਾਨਾ।
ਉਸ ਵੇਲੇ ਆਪਾਂ ਨੂੰ ਪੰਮੇ ਨੇ ਕਹੀ ਸੀ ਇਹ ਗੱਲ, ਪੰਮੇ ਵਜ਼ੀਰ ਨੇ ਆਪਾਂ ਸਾਰਿਆਂ ਨੂੰ ਇਹ ਗੱਲ ਕਹੀ ਸੀ,
ਜਤਨ ਆਨੰਦਪੁਰ ਕੋ ਚੁੱਟਵਾਮਨ ਮੈਂ ਜਾਨ ਤੋਂ ਆਛੇ।
ਪੰਮੇ ਵਜ਼ੀਰ ਨੇ ਆਪਾਂ ਨੂੰ ਇਹ ਗੱਲ ਕਹੀ ਸੀ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਚੱਲੇ ਸੀ, ਆਨੰਦਪੁਰ ਸਾਹਿਬ ਛੱਡ ਕੇ ਕਹਿੰਦਾ ਸੀ ਕਿ ਆਨੰਦਪੁਰ ਸਾਹਿਬ ਛੁਡਾਉਣ ਦਾ ਮੇਰੇ ਕੋਲ ਇੱਕ ਬੜਾ ਸੌਖਾ ਤਰੀਕਾ ਹੈ। ਇਹਨੇ ਉਦੋਂ ਇਹ ਗੱਲ ਕਹੀ ਸੀ, ਕਹਿੰਦਾ ਉਹ ਤਰੀਕਾ ਮੈਂ ਹਾਲੇ ਨਹੀਂ ਦੱਸਾਂਗਾ, ਆਨੰਦਪੁਰ ਸਾਹਿਬ ਛੁਡਵਾਉਣ ਦਾ ਮੇਰੇ ਕੋਲ ਇੱਕ ਬੜਾ ਵਧੀਆ ਯਤਨ ਹੈ, ਬੜਾ ਵਧੀਆ ਤਰੀਕਾ ਹੈ।
ਅਬ ਕਿਉਂ ਮੌਨ ਸਭਾ ਮੈਂ ਬੈਠੇ ਹੋ,
ਹੁਣੇ ਕਿਉਂ ਨਹੀਂ ਬੋਲਦਾ ਪੰਮਾ ਵਜ਼ੀਰ, ਇਹ ਤੇਰੀ ਸਭਾ ਦੇ ਵਿੱਚ ਬੈਠਾ, ਇਹਨੂੰ ਹੁਣ ਬੋਲ ਕੇ ਦੱਸਣਾ ਚਾਹੀਦਾ, ਇਹਨੂੰ ਹੁਣ ਆਪਣੇ ਸਾਰਿਆਂ ਵਿੱਚ ਦੱਸਣਾ ਚਾਹੀਦਾ ਵੀ ਉਹ ਕਿਹੜਾ ਤਰੀਕਾ। ਜਦੋਂ ਉਦੋਂ ਆਏ ਸੀ ਉਦੋਂ ਤਾਂ ਇਹਨੇ ਛਾਤੀ ਠੋਕ ਕੇ ਕਿਹਾ ਸੀ ਕਿ ਆਨੰਦਪੁਰ ਸਾਹਿਬ ਛੁਡਾਉਣ ਦਾ ਮੇਰੇ ਕੋਲ ਇੱਕ ਬੜਾ ਸੌਖਾ ਤਰੀਕਾ, ਗੁਰੂ ਕੋਲੋਂ ਛੁਡਾ ਲਵਾਂਗਾ ਆਨੰਦਪੁਰ ਸਾਹਿਬ, ਹੁਣ ਕਿਉਂ ਨਹੀਂ ਬੋਲਦਾ ਏ, ਹੁਣ ਕਿਉਂ ਇਹ ਚੁੱਪ ਕਰਕੇ ਬੈਠਾ ਹੈ।
ਕਰੇ ਕਹਾ ਮਤ ਪਾਛੇ,
ਬਾਅਦ ਵਿੱਚ ਕਾਹਦੀ ਮਤ ਕਰਨੀ ਹੈ, ਬਾਅਦ ਵਿੱਚ ਕਾਹਦੀ ਸਲਾਹ ਕਰਨੀ ਹੈ, ਜੇ ਹੁਣ ਹੀ ਨਹੀਂ ਦਿੰਦਾ ਅਕਲ, ਬਾਅਦ ਵਿੱਚ ਇਹਦੀ ਅਕਲ ਪਿੱਛੇ ਕੀ ਕਰੇਗੀ।
ਕਹੇ ਮੰਤਰ ਸਭ ਸੁਣ, ਸਭ ਸੁਣੋ ਵਿਚਾਰੋ।
ਹੁਣ ਇਹ ਮੰਤਰ ਦੱਸੇ ਆਪਣਾ, ਇਹ ਤੇਰਾ ਪੰਮਾ ਵਜ਼ੀਰ ਆਪਣੀ ਗੱਲ ਦੱਸੇ ਵੀ ਕਿਹੜੀ ਗੱਲ ਹੈ, ਕਿਹੜਾ ਤਰੀਕਾ, ਇਹ ਦੱਸੇ ਤੇ ਆਪਾਂ ਸਾਰੇ ਰਲ ਕੇ ਸਲਾਹ ਕਰੀਏ ਉਸ ਗੱਲ ਤੇ ਕਿ ਕਿਸ ਤਰੀਕੇ ਨਾਲ ਆਨੰਦਪੁਰ ਸਾਹਿਬ ਇਹ ਛੁਡਾਉਣਾ ਚਾਹੁੰਦਾ ਗੁਰੂ ਜੀ ਕੋਲੋਂ, ਇਹ ਆਪਾਂ ਨੂੰ ਦੱਸੇ ਤੇ ਆਪਾਂ ਸਾਰੇ ਰਲ ਕੇ ਸਲਾਹ ਕਰੀਏ।
ਉਚਿਤ ਹੋਏ ਕਰ ਲੀਜੈ,
ਔਰ ਜਿਹੜਾ ਕੰਮ ਉਚਿਤ ਹੋਵੇ ਉਹ ਕੰਮ ਆਪਾਂ ਸਾਰੇ ਰਲ ਕੇ ਕਰ ਲਈਏ।
ਕਿਉਂ ਕਿਉਂ ਕਰ ਸਤਿਗੁਰੂ ਨਿਕਾਰੋ,
ਕਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਚੋਂ ਕੱਢ ਦਿਓ, ਜਿਵੇਂ ਕਿਵੇਂ ਕਰਕੇ, ਜਿਵੇਂ ਵੀ ਹੋ ਸਕਦਾ ਹੈ, ਇੱਕ ਕਿਸੇ ਤਰੀਕੇ ਨਾਲ ਸ੍ਰੀ ਆਨੰਦਪੁਰ ਸਾਹਿਬ ਚੋਂ ਗੁਰੂ ਜੀ ਨੂੰ ਕੱਢ ਦਿਓ।
ਸਭ ਕੀ ਆਸ ਪੂਰੀ ਜੈ,
ਇਹਦੇ ਨਾਲ ਸਾਡੇ ਸਾਰਿਆਂ ਦੀ ਆਸ ਪੂਰੀ ਹੋਵੇਗੀ। ਭੀਮ ਚੰਦ ਕੱਲੀ ਤੇਰੀ ਆਸ ਨਹੀਂ ਕਿ ਤੂੰ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਤੋਂ ਕੱਢਣਾ ਚਾਹੁੰਦਾ, ਇਹ ਸਾਡੀ ਸਾਰਿਆਂ ਦੀ ਆਸ ਹੈ, ਤੇ ਜੇ ਗੁਰੂ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਜਾਣ ਤੇ ਸਾਡੇ ਸਾਰਿਆਂ ਦੀ ਆਸ ਪੂਰੀ ਹੋ ਜਾਵੇਗੀ।
ਬਿਨਾ ਲੜਨ ਤੇ ਨਿਕਸੇ ਜੈਸੇ,
ਬਿਨਾ ਲੜਾਈ ਕੀਤਿਆਂ ਸਾਨੂੰ ਲੜਨਾ ਨਾ ਪਵੇ, ਕਿਉਂਕਿ ਲੜ ਕੇ ਤਾਂ ਅਸੀਂ ਵੇਖ ਲਿਆ ਪਹਿਲਾਂ, ਹੁਣ ਬਿਨਾਂ ਲੜਾਈ ਕੀਤਿਆਂ ਲੜ ਕੇ ਕਿਵੇਂ ਗੁਰੂ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਸਕਦੇ ਨੇ ਉਹ ਦੱਸੋ।
ਸੋ ਉਪਾਏ ਹੈ ਨਿਕਾ,
ਸਾਨੂੰ ਉਹੀ ਉਪਾਅ ਚੰਗਾ, ਉਹੀ ਤਰੀਕਾ ਚੰਗਾ ਕਿ ਕਿਸ ਤਰੀਕੇ ਨਾਲ ਆਪਾਂ ਲੜਾਈ ਵੀ ਨਾ ਕਰਨੀ ਪਏ, ਆਪਾਂ ਨੂੰ ਯੁੱਧ ਵੀ ਨਾ ਕਰਨਾ ਪਵੇ, ਔਰ ਗੁਰੂ ਜੀ ਆਨੰਦਪੁਰ ਸਾਹਿਬ ਛੱਡ ਕੇ ਵੀ ਚਲੇ ਜਾਣ।
ਜੰਗ ਕਰੇ ਤੇ ਸਰੈ ਨ ਕਾਰਜ,
ਕਿਉਂਕਿ ਜੰਗ ਕੀਤਿਆਂ ਆਪਣਾ ਕੋਈ ਕੰਮ ਨਹੀਂ ਸਵਰਨਾ, ਜੇ ਲੜਾਈ ਕਰਦੇ ਹਾਂ ਜੰਗ ਕਰਦੇ ਹਾਂ ਤੇ ਜੰਗ ਕੀਤੇ ਆਪਣਾ ਕੋਈ ਕੰਮ ਨਹੀਂ ਸਵਰਨਾ।
ਪਰ ਜਸ ਨਿਤ ਫੀਕਾ,
ਇਹਦੇ ਨਾਲ ਆਪਣਾ ਸਗੋਂ ਜਸ ਨੇੜੇ ਰੋਜ਼ ਹੀ ਫਿੱਕਾ ਪਵੇਗਾ। ਅੱਗੇ ਵੀ ਆਪਾਂ ਆਪਣੀ ਬੜੀ ਬੇਇੱਜ਼ਤੀ ਕਰਾ ਬੈਠੇ ਹਾਂ, ਜੇ ਹੁਣ ਜਾ ਕੇ ਆਨੰਦਪੁਰ ਸਾਹਿਬ ਆਪਾਂ ਦੁਬਾਰਾ ਲੜਾਈ ਕਰਦੇ ਹਾਂ ਤੇ ਜੰਗ ਕਰਦੇ ਹਾਂ, ਫਿਰ ਆਪਣਾ ਜਸ ਫਿੱਕਾ ਪੈਣਾ, ਫਿਰ ਆਪਣਾ ਨਿਰਾਦਰ ਹੀ ਹੋਣਾ।
ਜੀਤੀ ਚਮੂ ਤੋਂ ਮੈਂ ਅਗਰ ਬਟੋਰੇ, ਤਿਤੀ ਨਾ ਅਬ ਕਿਮ ਹੋਵੇ।
ਜਿੰਨੀ ਫੌਜ ਆਪਾਂ ਪਹਿਲਾਂ ਇਕੱਠੀ ਕਰ ਲਈ ਸੀ ਲੜਨ ਵਾਸਤੇ, ਓਨੀ ਫੌਜ ਆਪਾਂ ਹੁਣ ਦੁਬਾਰਾ ਨਹੀਂ ਇਕੱਠੀ ਕਰ ਸਕਦੇ। ਜੇ ਚਾਹੀਏ ਨਾ ਕਿ ਹੁਣ ਦੁਬਾਰਾ ਓਨੀ ਫੌਜ ਇਕੱਠੀ ਹੋ ਜਾਏ, ਉਹ ਨਹੀਂ ਹੋ ਸਕਦੀ। ਇੱਕ ਵਾਰੀ ਪਹਿਲਾਂ ਉਤਸ਼ਾਹ ਸੀ, ਨਾਲੇ ਲੱਖਾਂ ਬੰਦੇ ਤਾਂ ਆਪਾਂ ਹਜ਼ਾਰਾਂ ਦੀ ਗਿਣਤੀ ਚ ਉੱਥੇ ਮਰਵਾ ਹੀ ਆਏ, ਹੁਣ ਉਹ ਮਰੇ ਹੋਏ ਵੀ ਵਾਪਸ ਥੋੜੀ ਆਉਣੇ ਨੇ। ਤੇ ਜਿੰਨੀ ਫੌਜ ਆਪਾਂ ਪਹਿਲਾਂ ਲੈ ਗਏ ਸੀ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ, ਓਨੀ ਫੌਜ ਆਪਾਂ ਹੁਣ ਇਕੱਠੀ ਨਹੀਂ ਕਰ ਸਕਦੇ।
ਕਾਤਰ ਭਏ ਨਾ ਮੁਕੇ ਉਤ ਕਰਤੇ,
ਕਿਉਂਕਿ ਸਾਡੇ ਨਾਲ ਦੇ ਬਹੁਤ ਸਾਰੇ ਸੂਰਮੇ ਤਾਂ ਕਾਇਰ ਹੀ ਹੋ ਗਏ ਨੇ, ਉਹ ਤਾਂ ਉਧਰ ਮੂੰਹ ਹੀ ਨਹੀਂ ਕਰਦੇ। ਸੂਰਮੇ ਤਾਂ ਇੱਕ ਪਾਸੇ ਰੇ, ਕਈ ਰਾਜੇ ਵੀ ਉਧਰ ਨਹੀਂ ਜਾਣਾ ਚਾਹੁੰਦੇ, ਕਹਿੰਦੇ ਅਸੀਂ ਆਨੰਦਪੁਰ ਸਾਹਿਬ ਨਹੀਂ ਜਾ ਕੇ ਹਮਲਾ ਕਰਨਾ। ਇੰਨਾ ਜ਼ਿਆਦਾ ਡਰੇ ਨੇ, ਇੰਨਾ ਜ਼ਿਆਦਾ ਉਹਨਾਂ ਦੇ ਮਨ ਚ ਭੈ ਦੀ ਬਿਰਤੀ ਬਣੀ ਹੈ ਕਿ ਹੁਣ ਉਹ ਆਨੰਦਪੁਰ ਸਾਹਿਬ ਵੱਲ ਮੂੰਹ ਨਹੀਂ ਕਰਦੇ।
ਮ੍ਰਿਤਕ ਹਜ਼ਾਰੋਂ ਸੋਵੇ,
ਉਹ ਕਹਿੰਦੇ ਨੇ ਹਜ਼ਾਰਾਂ ਮ੍ਰਿਤਕ ਬਣ ਕੇ ਉੱਥੇ ਸੋ ਜਾਣਗੇ, ਇਸ ਕਰਕੇ ਲੜਾਈ ਨਹੀਂ ਹੁਣ ਆਪਾਂ ਕਰ ਸਕਦੇ, ਕੋਈ ਹੋਰ ਤਰੀਕਾ ਦੱਸੋ। ਇਹ ਤੇਰਾ ਪੰਮਾ ਵਜ਼ੀਰ ਦੱਸੇ ਕਿ ਕਿਹੜਾ ਤਰੀਕਾ ਇਹੋ ਜਿਹਾ ਜਿਹਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਗੁਰੂ ਜੀ ਤੋਂ ਖਾਲੀ ਕਰਵਾ ਲਈਏ।
ਸੁਣ ਪੰਮੇ ਸਭ ਵਿਖੇ ਬਖਾਨੇ,
ਇਹ ਸੁਣ ਕੇ ਜਿਹੜਾ ਪੰਮਾ ਵਜ਼ੀਰ ਸੀ ਭੀਮ ਚੰਦ ਦਾ, ਇਹ ਬੜਾ ਕਪਟੀ ਸੀ, ਛਲੀਆ ਸੀ। ਇਹ ਉਸ ਵਕਤ ਬੋਲਿਆ ਸਾਰਿਆਂ ਚ, ਕਹਿਣ ਲੱਗਾ
ਗੁਰੂ ਧਰਮ ਦੇ ਧਾਰੇ,
ਕਹਿਣ ਲੱਗਾ ਵੀ ਗੁਰੂ ਜੀ ਆਪਣੇ ਧਰਮ ਦੇ ਧਾਰਨੀ ਨੇ, ਉਹ ਧਰਮੀ ਮਨੁੱਖ ਨੇ ਔਰ ਧਰਮ ਦੇ ਵਿੱਚ ਬੜੇ ਪਰਪੱਕ ਨੇ। ਉਹਨਾਂ ਦਾ ਧਰਮ ਸਾਡੇ ਵਰਗਾ ਨਹੀਂ ਕਿ ਅਸੀਂ ਪੈਰ ਪੈਰ ਤੇ ਡੋਲ ਜਾਂਦੇ ਹਾਂ, ਕਸਮਾਂ ਖਾ ਕੇ ਵੀ ਮੁੱਕਰ ਜਾਂਦੇ ਹਾਂ। ਗੁਰੂ ਜੀ ਦਾ ਜਿਹੜਾ ਧਰਮ ਹੈ ਉਹ ਬੜਾ ਪੱਕਾ ਹੈ, ਉਹ ਧਰਮ ਦੇ ਵਿੱਚ ਬੜੇ ਪਰਪੱਕ ਹਨ।
ਇੰਦਨ ਵਿਖੇ ਤੀਨ ਕੈ ਬਿਜਬਰ,
ਹਿੰਦੂਆਂ ਦੇ ਵਿੱਚ ਗਊ ਤੇ ਬ੍ਰਾਹਮਣ ਦੋ ਚੀਜ਼ਾਂ ਹਨ।
ਇਸਤੇ ਪਰੈ ਨਾ ਭਾਰੇ,
ਹਿੰਦੂਆਂ ਦੇ ਵਿੱਚ ਗਊ ਤੇ ਬ੍ਰਾਹਮਣ ਤੋਂ ਪਰੇ ਕੋਈ ਵੱਡਾ ਨਹੀਂ ਸਮਝਿਆ ਜਾਂਦਾ। ਗਊ ਦੀ ਰਾਖੀ ਤੇ ਬ੍ਰਾਹਮਣ ਦੀ ਰਾਖੀ ਹਿੰਦੂ ਧਰਮ ਦੇ ਵਿੱਚ ਉੱਤਮ ਮੰਨੀ ਹੈ, ਤੇ ਬ੍ਰਾਹਮਣ ਵੀ ਬੜਾ ਉੱਤਮ ਮੰਨਿਆ ਜਾਂਦਾ ਤੇ ਗਊ ਵੀ ਬੜੀ ਉੱਤਮ ਮੰਨੀ ਜਾਂਦੀ ਹੈ।
ਦੇ ਗਊ ਕੀ ਆਨ ਆਨੰਦਪੁਰ ਤਿਆਗੋ ਇਤ ਕੋ ਬਾਸਾ,
ਇਹੀ ਤਰੀਕਾ ਕਿ ਆਪਾਂ ਗੁਰੂ ਜੀ ਨੂੰ ਧਰਮ ਦਾ ਵਾਸਤਾ ਪਾਈਏ, ਏਦਾਂ ਕਰੀਏ ਵੀ ਗਊ ਦੀ ਕਸਮ ਪਾਈਏ ਗੁਰੂ ਜੀ ਨੂੰ, ਗਊ ਦੀ ਆਣ ਪਾਈਏ ਤੇ ਗਊ ਦੀ ਆਣ ਪਾ ਕੇ ਗੁਰੂ ਜੀ ਨੂੰ ਕਹੀਏ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਦਾ ਵਾਸਾ ਛੱਡ ਦੇਣ। ਹੁਣ ਤਾਂ ਇਹੀ ਤਰੀਕਾ ਤੇ ਗੁਰੂ ਸਾਹਿਬ ਜੀ ਨੇ ਤਾਂ ਗਊ ਗਰੀਬ ਦੀ ਰਾਖੀ ਵਾਸਤੇ ਖਾਲਸਾ ਸਾਜਿਆ, ਉਹ ਤਾਂ ਕਹਿੰਦੇ ਅਸੀਂ ਸਾਜਿਆ ਹੀ ਪੰਥ ਗਊ ਗਰੀਬ ਦੀ ਰਾਖੀ ਵਾਸਤੇ ਹੈ, ਤੇ ਗਊ ਦੀ ਰਾਖੀ ਵਾਸਤੇ ਉਹਨਾਂ ਨੇ ਧਰਮ ਦੀ ਸਥਾਪਨਾ ਕੀਤੀ ਹੈ। ਆਪਾਂ ਗਊ ਦੀ ਕਸਮ ਪਾਈਏ ਗੁਰੂ ਜੀ ਨੂੰ ਕਿ ਗਊ ਦੀ ਆਣ ਪਾਈਏ ਕਿ ਉਹ ਆਨੰਦਪੁਰ ਸਾਹਿਬ ਛੱਡ ਦੇਣ।
ਅਪਰ ਥਾਨ ਮੈਂ ਥਿਰ ਰਹਿ ਰਹੀ ਹੈ,
ਔਰ ਹੋਰ ਕਿਸੇ ਜਗ੍ਹਾ ਤੇ ਜਾ ਕੇ ਉਹ ਟਿਕੇ ਰਹਿਣ। ਜੇ ਆਨੰਦਪੁਰ ਸਾਹਿਬ ਛੱਡ ਕੇ ਕਿਤੇ ਹੋਰ ਜਾਂਦੇ ਨੇ, ਜਿੱਥੇ ਮਰਜ਼ੀ ਟਿਕੇ ਰਹਿਣ, ਉਹਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਤੇ ਬਾਦ ਕੋ ਤਰਾਸਾ,
ਔਰ ਬਿਨਾਂ ਤਰਾਸ ਤੋਂ ਬਿਨਾਂ ਡਰ ਤੋਂ ਜਾ ਕੇ ਜਿੱਥੇ ਮਰਜ਼ੀ ਰਹਿਣ। ਅਸੀਂ ਇਹ ਰੋਜ਼ ਰੋਜ਼ ਦਾ ਝਗੜਾ ਜਿਹੜਾ ਆਨੰਦਪੁਰ ਸਾਹਿਬ ਉਹਨਾਂ ਦੇ ਰਹਿੰਦਿਆਂ ਹੁੰਦਾ, ਇਹ ਝਗੜਾ ਮਿਟਾਉਣਾ ਚਾਹੁੰਦੇ, ਇੱਦਾਂ ਆਪਾਂ ਚਿੱਠੀ ਲਿਖ ਕੇ ਭੇਜ ਦਈਏ, ਨਾਲੇ ਗਊ ਦੀ ਕਸਮ ਪਾ ਦਈਏ।
ਕੇਤਕ ਸੁਣ ਕਰ ਕਹਿ ਨਨੀਕੇ,
ਜਦੋਂ ਪੰਮੇ ਵਜ਼ੀਰ ਨੇ ਗੱਲ ਕਹੀ ਨਾ, ਸੁਣ ਕੇ ਕਈ ਰਾਜੇ ਗੱਲ ਇਹ ਮੰਨੇ ਨਹੀਂ, ਕਹਿੰਦਾ ਇਹ ਗੱਲ ਥੋੜੀ ਬਣਦੀ ਹੈ, ਕਈ ਰਾਜਿਆਂ ਦੀ ਸਲਾਹ ਨਹੀਂ ਬਣੀ। ਉਹ ਕਹਿੰਦੇ ਇਹ ਗੱਲ ਚੰਗੀ ਨਹੀਂ ਕਿ ਅਸੀਂ ਇੰਨਾ ਜ਼ਿਆਦਾ ਝੁਕ ਜਾਈਏ।
ਮਹਾਦੀਨਤਾ ਧਾਰੇ,
ਇਹ ਤਾਂ ਬਹੁਤੀ ਜ਼ਿਆਦਾ ਝੁਕਣ ਵਾਲੀ ਗੱਲ ਹੋ ਗਈ ਵੀ ਸਾਡਾ ਕੋਈ ਹੱਥ ਪੇਸ਼ ਨਹੀਂ ਚੱਲਿਆ, ਅਸੀਂ ਆਪਣੇ ਜੰਗ ਯੁੱਧ ਨਾਲ ਆਪਣੇ ਬਲ ਨਾਲ ਨਹੀਂ ਕੁਝ ਕਰ ਸਕੇ, ਤੇ ਹੱਥ ਜੋੜ ਕੇ ਮਿੰਨਤਾਂ ਕਰੀਏ ਉਹਨਾਂ ਦੀਆਂ ਕਿ ਉਹ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਣ। ਕਹਿੰਦਾ ਇਹ ਤਾਂ ਬੜੀ ਜ਼ਿਆਦਾ ਹੀਣਤਾਈ ਵਾਲੀ ਗੱਲ ਹੋਵੇਗੀ ਸਾਡੇ ਰਾਜਿਆਂ ਵਾਸਤੇ।
ਰਾਜੇ ਹੋਏ ਰੰਕ ਤਾ ਠਾਨੋ,
ਆਪਾਂ ਰਾਜੇ ਆ ਤੇ ਰਾਜੇ ਹੋਣ ਦੇ ਬਾਵਜੂਦ ਆਪਾਂ ਭਿਖਾਰੀਆਂ ਵਾਲੀ ਗੱਲ ਕਰੀਏ, ਅਕ ਰੰਕਾਂ ਵਾਲੀ ਗਰੀਬਾਂ ਵਾਲੀ ਗੱਲ ਕਰੀਏ, ਤਾਂ ਆਪਾਂ ਨੂੰ ਚੰਗੀ ਨਹੀਂ ਲੱਗਦੀ।
ਨਿਰਬਲ ਨਿਰਧਨ ਕਾਰੇ,
ਆਪਾਂ ਤਾਂ ਨਿਰਬਲ ਤੇ ਨਿਰਧਨਾਂ ਵਾਲੀ ਗੱਲ ਕਰਾਂਗੇ ਵੀ ਗੁਰੂ ਜੀ ਨੂੰ ਗਊ ਦੀ ਕਸਮ ਪਾਈਏ ਕਿ ਉਹ ਆਨੰਦਪੁਰ ਸਾਹਿਬ ਛੱਡ ਦੇਣੇ, ਤਾਂ ਬੜੀ ਜ਼ਿਆਦਾ ਕਾਇਰਤਾ ਦੀ ਗੱਲ ਹੈ। ਇਹਦੇ ਤੋਂ ਜ਼ਿਆਦਾ ਗੀਦੀ ਪੁਣਾ ਇਹਦੇ ਤੋਂ ਜ਼ਿਆਦਾ ਬੁਜਦਲਪੁਣਾ ਹੋਰ ਭਲਾ ਕਿਹੜਾ ਹੋ ਸਕਦਾ ਹੈ।
ਆਗੇ ਜਸ ਕੋ ਚੰਦ ਚੜਾਇਓ ਮਾਰ ਖਾਏ ਹਟੇ ਆਏ।
ਉਹ ਵਜ਼ੀਰ ਜਿਹੜੇ ਸੀ ਨਾਲ ਦੇ ਰਾਜੇ ਉਹ ਕਹਿੰਦੇ ਅੱਗੇ ਤੁਸੀਂ ਚੰਗਾ ਪਹਿਲਾਂ ਜਸ ਦਾ ਚੰਨ ਚੜਾਇਆ, ਆਪਣੀ ਵਡਿਆਈ ਦਾ ਚੰਨ ਪਹਿਲਾਂ ਵੀ ਤੁਸੀਂ ਚੜਾ ਕੇ ਆਏ ਹੋ, ਵੀ ਮਾਰ ਖਾ ਕੇ ਮੂੰਹ ਦੀ ਉੱਥੋਂ ਮੁੜੇ ਹੋ। ਪਹਿਲਾਂ ਕਿਹੜਾ ਤੁਹਾਡਾ ਘੱਟ ਜਸ ਹੋਇਆ? ਪਹਿਲਾਂ ਕੋਈ ਜੁੱਤੀਆਂ ਦੀ ਕਮੀ ਰਹਿ ਗਈ ਆ ਲੋਕਾਂ ਕੋਲੋਂ ਜਿਹੜੀਆਂ ਪੈ ਰਹੀਆਂ ਨੇ, ਜਿਹੜਾ ਤੁਸੀਂ ਹੋਰ ਜ਼ਿਆਦਾ ਏਦਾਂ ਦਾ ਕੰਮ ਕਰਨਾ ਚਾਹੁੰਦੇ ਹੋ।
ਅਬ ਪੰਮੇ ਕੀਮਤ ਕੋ ਲੈ ਕੇ ਲਿਓ ਪਰਮ ਪਦ ਪਾਏ।
ਅੱਗੇ ਤੁਸੀਂ ਕਿਹੜਾ ਜਸ ਦਾ ਚੰਨ ਚੜਾ ਕੇ ਆਏ ਹੋ, ਵੀ ਮਾਰ ਖਾ ਕੇ ਮੁੜ ਆਏ ਹੋ, ਤੇ ਹੁਣ ਇਸ ਪੰਮੇ ਦੀਆਂ ਗੱਲਾਂ ਮੰਨ ਕੇ ਹੁਣ ਤੁਹਾਨੂੰ ਕਿਹੜੀ ਪਰਮ ਪਦਵੀ ਮਿਲਣ ਲੱਗੀ ਹੈ, ਕਿਹੜੀ ਤੁਹਾਨੂੰ ਇਹੋ ਜਿਹੀ ਉੱਚੀ ਪਦਵੀ ਮਿਲਣ ਲੱਗੀ ਹੈ ਇਹਦੀ ਗੱਲ ਮੰਨ ਕੇ।
ਕੀਤਕ ਕਹਿ ਭਲੀ ਏਠਨੋ।
ਉਸ ਵੇਲੇ ਕਈ ਕਹਿਣ ਲੱਗੇ ਜੀ ਇਹ ਗੱਲ ਭਲੀ ਹੈ, ਕਈਆਂ ਨੇ ਤਾਂ ਨਾਂਹ ਕਰ ਦਿੱਤੀ, ਕਹਿੰਦੇ ਜੀ ਨਹੀਂ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ। ਪਰ ਕਈ ਸਹਿਮਤ ਵੀ ਸੀ, ਕਹਿੰਦੇ ਕਿਸੇ ਤਰੀਕੇ ਆਨੰਦਪੁਰ ਸਾਹਿਬ ਹੀ ਛੁਡਾਉਣਾ, ਗੁਰੂ ਜੀ ਕੋਲੋਂ ਛੁਡਾ ਲਈਏ। ਕਈ ਮੰਨ ਗਏ, ਕਹਿਣ ਲੱਗੇ ਜੀ ਇਹੀ ਭਲਾ ਕੰਮ ਹੈ।
ਮਿੱਟੇ ਮਰਨ ਕੋ ਤਰਾਸਾ।
ਘੱਟੋ ਘੱਟ ਮਰਨ ਦਾ ਡਰ ਤਾਂ ਬਿਲਸੇਗਾ ਨਾ, ਜੇ ਆਪਾਂ ਲੜਨ ਜਾਂਦੇ ਹਾਂ ਫਿਰ ਪਤਾ ਨਹੀਂ ਸਾਡੇ ਵਿੱਚੋਂ ਕਿਹੜਾ ਮਰੇ ਤੇ ਕਿਹੜਾ ਜੀਵੇ। ਅੱਗੇ ਵੇਖੋ ਕੇਸਰੀ ਚੰਦ ਮਾਰਿਆ ਗਿਆ, ਆ ਘਮੰਡ ਚੰਦ ਜ਼ਖਮੀ ਹੋ ਗਿਆ ਕਟੋਚੀਆ, ਕਿੰਨੇ ਸਾਡੇ ਰਾਜੇ ਜ਼ਖਮੀ ਹੋਏ, ਪਤਾ ਨਹੀਂ ਕਿਹੜਾ ਮਾਰਿਆ ਜੇ। ਇਹਦੇ ਨਾਲ ਮਰਨ ਤਾਂ ਡਰ ਕੋਈ ਨਹੀਂ ਨਾ, ਮਰਨ ਦਾ ਡਰ ਨਹੀਂ, ਵੱਡੀ ਗੱਲ ਤਾਂ ਇਹ ਆ ਵੀ ਸਾਨੂੰ ਲੜਨਾ ਨਹੀਂ ਪੈਣਾ।
ਹਟੇ ਜੰਗ ਨਿਤ ਪਰਤ ਬਖੇੜਾ।
ਜੰਗ ਹਟ ਜਾਏਗਾ ਔਰ ਵਿੱਤ ਜਿਹੜਾ ਨਿਤ ਦਾ ਬਖੇੜਾ ਪੈਂਦਾ ਇਹ ਵੀ ਹਟ ਜਾਏਗਾ।
ਸੁਪੱਟਨ ਕੇਰ ਬਿਨਾਸਾ।
ਜੇ ਆਪਾਂ ਲੜਨ ਜਾਂਦੇ ਆ ਨਾਲੇ ਆਪ ਮਰਾਂਗੇ, ਨਾਲੇ ਬਗਾਨੀਆਂ ਮਾਵਾਂ ਦੇ ਪੁੱਤਰ ਮਰਾਵਾਂਗੇ, ਆਪਣੇ ਸੁਪੱਟ ਸਿਪਾਹੀ ਮਰਵਾਵਾਂਗੇ।
ਹੀਣ ਪਏ ਤੇ ਕਿਆ ਕੱਟ ਜੈ।
ਕਹਿੰਦਾ ਜੇ ਹੀਣ ਹੋ ਵੀ ਗਏ, ਅੱਗੇ ਥੋੜੀ ਬੇਗਤੀ ਹੁੰਦੀ ਆ, ਕਹਿੰਦਾ ਆਪਣੀ ਜੇ ਥੋੜੀ ਬਹੁਤੀ ਹੋਰ ਹੋ ਗਈ ਤੇ ਕੀ ਘਟ ਜਾਣਾ, ਆਪਾਂ ਤਾਂ ਰਾਜੇ ਆ, ਰਾਜਿਆਂ ਬਾਦਸ਼ਾਹਾਂ ਨੂੰ ਕੀ ਹੈ, ਲੋਕਾਂ ਨੇ ਮਾੜਾ ਕਹਿਣਾ ਕੁਝ ਸਮਾਂ ਕਹਿਣਗੇ ਮੁੜ ਕੇ ਚੁੱਪ ਕਰ ਜਾਣਗੇ। ਕਹਿੰਦਾ ਅੱਗੇ ਆਪਣੀ ਥੋੜੀ ਬੇਇੱਜ਼ਤੀ ਆ, ਜੇ ਥੋੜੀ ਹੋਰ ਹੋ ਜਾਏਗੀ ਤਾਂ ਕੀ ਹੋ ਜਾਏਗਾ।
ਮਿੱਟੇ ਉਪਾਧ ਸਦਾ ਕੀ।
ਘੱਟੋ ਘੱਟ ਸਦਾ ਦੀ ਜਿਹੜੀ ਉਪਾਧੀ ਆ ਇਹ ਤਾਂ ਮਿਟੇਗੀ ਨਾ, ਇਹ ਰੋਜ਼ ਰੋਜ਼ ਦਾ ਜਿਹੜਾ ਝਗੜਾ ਗੁਰੂ ਜੀ ਦਾ ਆਨੰਦਪੁਰ ਸਾਹਿਬ ਨਾਲ ਹੋਣ ਨਾਲ ਹੁੰਦਾ ਹੈ, ਇਹ ਤਾਂ ਘੱਟੋ ਘੱਟ ਮਿਟ ਜਾਏਗਾ।
ਪੰਮੇ ਸ਼ੁਭ ਮਤ ਕਰੀ ਵਿਚਾਰਨ।
ਪੰਮੇ ਨੇ ਬੜੀ ਸ਼ੁਭ ਮਤ ਦੇ ਨਾਲ ਇਹ ਗੱਲ ਵਿਚਾਰ ਕੇ ਕਹੀ ਹੈ।
ਰਹਿ ਨ ਕਾਰਜ ਬਾਕੀ।
ਆਪਾਂ ਪੰਮੇ ਦੀ ਇਹ ਗੱਲ ਮੰਨ ਲੈਨੇ ਆ ਤੇ ਬਾਕੀ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ, ਬਸ ਇਹਦੀ ਗੱਲ ਮੰਨ ਲਈਏ, ਇਹ ਆਪਾਂ ਮੰਨ ਲਈਏ ਫਿਰ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ।
ਭੀਮ ਚੰਦ ਤੇ ਆਦਿ ਗਰੇਸ਼ਵਰ।
ਰਾਜਾ ਭੀਮ ਚੰਦ ਤੇ ਜਿਹੜੇ ਹੋਰ ਪਹਾੜੀ ਰਾਜੇ ਸਨ,
ਕਹਿਓ ਆਜ ਨਿਸਮਾਏ।
ਬੋਲੇ ਕਹਿਣ ਲੱਗੇ ਫਿਰ ਆਪਾਂ ਨੂੰ ਇਹ ਕੰਮ ਅੱਜ ਰਾਤ ਨੂੰ ਹੀ ਕਰਨਾ ਚਾਹੀਦਾ, ਅੱਜ ਰਾਤ ਨੂੰ ਹੀ ਆਨੰਦਪੁਰ ਸਾਹਿਬ, ਕਿਉਂਕਿ ਹਨੇਰੇ ਚ ਕਰਾਂਗੇ ਘੱਟੋ ਘੱਟ ਕਿਸੇ ਨੂੰ ਪਤਾ ਨਹੀਂ ਲੱਗੇਗਾ। ਜੇ ਚਾਨਣੇ ਚ ਜਾਂਦੇ ਆ ਗਊ ਲੈ ਕੇ ਗੁਰੂ ਜੀ ਦੇ ਦਰਬਾਰ ਚ, ਉੱਥੇ ਹਜ਼ਾਰਾਂ ਲੋਕਾਂ ਨੂੰ ਪਤਾ ਲੱਗੇਗਾ। ਕਹਿੰਦਾ ਆਪਾਂ ਰਾਤ ਦੇ ਹਨੇਰੇ ਵਿੱਚ ਇਹ ਕੰਮ ਕਰੀਏ।
ਕਰ ਹੀਰੋ ਜੇ ਸਿੱਧੋ ਇਹ ਕਾਰਜ।
ਕਹਿੰਦਾ ਵੇਖ ਲੋ ਕਰਕੇ ਇਹਦੇ ਵਿੱਚ ਆਪਣਾ ਕੀ ਘਾਟ ਹੈ, ਜੇ ਰਾਤ ਦੇ ਹਨੇਰੇ ਚ ਆਪਾਂ ਉੱਥੇ ਗਊ ਰੱਖ ਵੀ ਆਵਾਂਗੇ ਆਟੇ ਦੀ ਬਣਾ ਕੇ, ਕਸਮ ਦੀ ਚਿੱਠੀ ਲਿਖ ਕੇ ਰੱਖ ਆਵਾਂਗੇ, ਜੇ ਗੁਰੂ ਜੀ ਨੇ ਪੜ੍ਹ ਲਈ ਆਨੰਦਪੁਰ ਸਾਹਿਬ ਛੱਡ ਦਿੱਤਾ ਤਾਂ ਵੀ ਚੰਗਾ, ਜੇ ਨਾ ਛੱਡਿਆ ਤੇ ਇਹਦੇ ਵਿੱਚ ਆਪਣੀ ਕਿਹੜਾ ਬੇਇੱਜ਼ਤੀ ਹੋਣ ਲੱਗੀ, ਕਿਹੜਾ ਕਿਸੇ ਨੂੰ ਪਤਾ ਲੱਗਣਾ ਵੀ ਕੌਣ ਗਊ ਰੱਖ ਗਿਆ ਤੇ ਕੌਣ ਚਿੱਠੀ ਰੱਖ ਗਿਆ।
ਕਰ ਹੀਰੋ ਜੇ ਸਿੱਧੋ ਇਹ ਕਾਰਜ, ਆਨੰਦਪੁਰ ਛੁੱਟ ਜਾਏ।
ਕਰਕੇ ਵੇਖ ਲਈਏ ਆਪਣਾ ਇਹ ਕੰਮ ਜੇ ਸਿੱਧ ਹੁੰਦਾ ਕਿ ਕਿਸੇ ਤਰੀਕੇ ਜੇ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਛੱਡ ਦਿੰਦੇ ਨੇ।
ਸਭ ਜਾਨ ਜਾਣੈ ਜਸ ਕਰ ਹੈ ਪੁਰਤੇ ਗੁਰੂ ਨਿਕਾਸਾ।
ਜੇ ਗੁਰੂ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਗਏ ਨਾ ਤੇ ਸਾਰਾ ਜਗਤ ਆਪਣਾ ਜਸ ਕਰੇਗਾ, ਆਪਣੀ ਵਡਿਆਈ ਕਰੇਗਾ। ਵੇਖੋ ਪਹਾੜੀ ਰਾਜਿਆਂ ਤੋਂ ਡਰ ਕੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਉਹਨਾਂ ਨੂੰ ਅਸਲੀ ਗੱਲ ਦਾ ਥੋੜੀ ਪਤਾ ਲੱਗਣਾ ਲੋਕਾਂ ਨੂੰ ਕਿ ਅਸੀਂ ਉਹਨਾਂ ਨੂੰ ਗਊ ਦੀ ਕਸਮ ਪਾਈ ਹੈ। ਉਹ ਤਾਂ ਲੋਕਾਂ ਨੇ ਕਹਿਣਾ ਵੇਖੋ ਗੁਰੂ ਜੀ ਡਰ ਕੇ ਆਨੰਦਪੁਰ ਸਾਹਿਬ ਤੋਂ ਚਲੇ ਗਏ ਨੇ।
ਤੀਨ ਅਨਕੋ ਕੋ ਜਾਣੈ,
ਗਊ ਦੀ ਕਸਮ ਨੂੰ ਤਾਂ ਕੋਈ ਕੋਈ ਜਾਣੇਗਾ, ਕਿਸੇ ਬਿਰਲੇ ਬਾਂਝੇ ਨੂੰ ਹੀ ਪਤਾ ਲੱਗੇਗਾ।
ਲਖੈ ਕੇ ਪਾਇਓ ਤਰਾਸਾ,
ਲੋਕ ਤਾਂ ਸਗੋਂ ਇਹ ਜਾਣਨਗੇ ਕਿ ਆਨੰਦਪੁਰ ਸਾਹਿਬ ਤੋਂ ਗੁਰੂ ਜੀ ਡਰ ਕੇ ਗਏ ਨੇ, ਪਹਾੜੀ ਰਾਜਿਆਂ ਤੋਂ ਭੈ ਭੀਤ ਹੋ ਕੇ ਗਏ ਨੇ।
ਹਿੰਮਤ ਕਰ ਉੱਠੇ ਸਕਲੇ,
ਇੱਦਾਂ ਦੀ ਇਹਨਾਂ ਨੇ ਸਲਾਹ ਕਰ ਲਈ, ਕਹਿੰਦੇ ਬਸ ਇਹੀ ਕੰਮ ਕਰ ਲੈ। ਇਹ ਸਲਾਹ ਕਰਕੇ ਇਹ ਉੱਠ ਖਲੋਤੇ ਹਨ।
ਪੰਮੇ ਉਦਮ ਲੀਨਾ,
ਪੰਮੇ ਵਜ਼ੀਰ ਨੇ ਉਸ ਵੇਲੇ ਉਦਮ ਕੀਤਾ। ਆਨੰਦਪੁਰ ਸਾਹਿਬ ਦਾ ਭੇਤੀ ਸੀ ਪੰਮਾ, ਪਹਿਲਾਂ ਮਹਾਰਾਜ ਜੀ ਦੇ ਕੋਲ ਰਹਿ ਕੇ ਵੀ ਆਇਆ ਕਾਫੀ ਸਮਾਂ, ਆਨੰਦਪੁਰ ਸਾਹਿਬ ਦਾ ਪੂਰਾ ਇਹਨੂੰ ਭੇਤ ਸੀ, ਉਥੋਂ ਦੇ ਚੱਪੇ ਚੱਪੇ ਤੋਂ ਇਹ ਵਾਕਫ ਸੀ। ਤੋ ਪੰਮਾ ਵਜ਼ੀਰ ਉਸ ਵੇਲੇ ਉੱਠ ਕੇ ਚੱਲਿਆ।
ਸੁੰਦਰ ਰਚੀ ਚੂਨ ਕੀ ਧੀਨੂ,
ਇਹਨੇ ਕੀ ਕੀਤਾ, ਇੱਕ ਬੜੀ ਸੋਹਣੀ ਆਟੇ ਦੀ ਗਊ ਬਣਾਈ। ਆਟੇ ਦੀ ਚੂਨ ਕਹਿੰਦੇ ਨੇ ਆਟੇ ਨੂੰ, ਆਟੇ ਦੀ ਇੱਕ ਗਊ ਤਿਆਰ ਕੀਤੀ ਹੈ।
ਚਾਰ ਚਰਨ ਤੇ ਕੀਨਾ,
ਉਹਦੇ ਚਾਰ ਲੱਤਾਂ ਬਣਾਈਆਂ ਆਟੇ ਦੀਆਂ ਹੀ, ਗਊ ਤਿਆਰ ਕੀਤੀ ਆਟੇ ਦੀ, ਚਾਰ ਉਹਦੀਆਂ ਲੱਤਾਂ ਬਣਾਈਆਂ।
ਕਾਨ ਵਿਖਾਨ ਪਹੁੰਚੇ ਉਹ ਪ੍ਰਿਸ਼ਤੇ,
ਕੰਨ ਬਣਾਏ ਉਹਦੇ ਬੜੇ ਸੋਹਣੇ ਆਟੇ ਦੇ ਨਾਲ ਹੀ, ਤੇ ਸਿਰ ਤੇ ਸਿੰਘ ਵੀ ਬਣਾਏ, ਪੂੰਛ ਵੀ ਪਿੱਛੇ ਬਣਾ ਦਿੱਤੀ,
ਸਗਰੇ ਅੰਗ ਬਣਾਏ।
ਗਊ ਜਿਹੋ ਜੀ ਹੁੰਦੀ ਹੈ ਉਦਾਂ ਦੀ ਆਟੇ ਦੀ ਗਊ ਸਾਰੀ ਤਿਆਰ ਕਰਕੇ ਪੰਮੇ ਵਜ਼ੀਰ ਨੇ ਬਣਾਈ।
ਤਿਮਰ ਸਮੇਤ ਰਾਤ ਜਬ ਹੋਏ,
ਜਦੋਂ ਰਾਤ ਹੋਈ ਨਾ, ਹਨੇਰਾ ਪਿਆ ਤੇ ਹਨੇਰੇ ਦੇ ਵਿੱਚ ਪੰਮਾ ਵਜ਼ੀਰ ਆਨੰਦਪੁਰ ਸਾਹਿਬ ਆਇਆ।
ਸੀਸ ਉਠਾਏ ਸਿਦਾਏ,
ਸਿਰ ਦੇ ਉੱਤੇ ਚੁੱਕ ਕੇ ਉਹ ਗਊ ਇੱਕ ਥਾਲ ਜੇ ਵਿੱਚ ਰੱਖ ਕੇ ਨਾ, ਆਟੇ ਦੀ ਸਿਰ ਤੇ ਰੱਖ ਕੇ ਤੁਰ ਪਿਆ ਪੰਮਾ ਵਜ਼ੀਰ।
ਆਨ ਆਨੰਦਪੁਰ ਦੁਆਰ ਉਤੋਂ ਜੈ,
ਜਿੱਥੇ ਆਨੰਦਪੁਰ ਸਾਹਿਬ ਦਾ ਮੁੱਖ ਦਰਵਾਜ਼ਾ ਸੀ, ਉੱਥੇ ਆ ਕੇ ਆਨੰਦਪੁਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ
ਮੈਂ ਲਿਪ ਸਥਾਨਾ,
ਗੋਬਰ ਲਿਆਇਆ ਸੀ ਨਾਲ ਗਊ ਦਾ, ਉਹਦੇ ਨਾਲ ਜਗ੍ਹਾ ਲਿਪੀ ਪਹਿਲਾਂ ਤਾਂ ਥੱਲੇ, ਜ਼ਮੀਨ ਨੂੰ ਗਊ ਦੇ ਗੋਬਰ ਨਾਲ ਚੰਗੀ ਤਰ੍ਹਾਂ ਲਿਪ ਕੇ ਤਿਆਰ ਕੀਤਾ।
ਖਰੀ ਕਰੀ ਬਿਦ ਖਰੀ ਤਾਂ ਤਬ,
ਕਹਿੰਦੇ ਉਸ ਵੇਲੇ ਉਹਨੂੰ ਖੜਾ ਕੀਤਾ ਉੱਥੇ ਥੱਲੇ ਜਿੱਥੇ ਗਊ ਦਾ ਗੋਬਰ ਲੇਪ ਕੇ, ਫਿਰ ਉਹਦੇ ਉੱਤੇ ਉਸ ਗਊ ਨੂੰ ਆਟੇ ਦੀ ਨੂੰ ਖੜਾ ਕੀਤਾ ਚੰਗੀ ਤਰ੍ਹਾਂ।
ਡੋਰੀ ਗਲ ਬੰਧਾਨਾ,
ਉਹਦੇ ਗਲ ਵਿੱਚ ਡੋਰੀ ਵੀ ਪਾਈ ਹੋਈ, ਇੱਕ ਮੋਲੀ ਜਿਹਦਾ ਧਾਗਾ ਬੰਨ ਕੇ, ਏਦਾਂ ਲੱਗਦਾ ਜਿਵੇਂ ਰੱਸੀ ਪਾਈ ਹੋਈ ਬੰਨੀ ਹੋਈ ਹੈ।
ਪੂਰੇ ਚੌਕ ਤਰੇ ਕੁਛ ਅਛਤ,
ਚੌਂਕ ਵੀ ਉਹਨੇ ਪੂਰਿਆ ਹੈ, ਤੇ ਹਲਦੀ ਦੇ ਨਾਲ ਆਟੇ ਦੇ ਨਾਲ ਉਹ ਚੌਂਕ ਜਿਹਾ ਪੂਰ ਕੇ ਚੰਗੀ ਤਰ੍ਹਾਂ ਬਣਾਇਆ ਹੈ।
ਕੇਸਰ ਚੰਦਨ ਮਾਲਾ,
ਕੇਸਰ ਚੰਦਨ ਮਾਲਾ ਵੀ ਉੱਥੇ ਰੱਖੀ ਹੈ ਗਊ ਦੇ ਕੋਲ।
ਅਰਚਨ ਚਰਚਨ ਕਰਕੇ ਸਭ ਵਿਦ,
ਬੜਾ ਅਰਚਨ ਚਰਚਨ ਕਰਕੇ, ਪੂਜਣਾ ਛਿੜਕਣਾ ਕਰਕੇ,
ਪੰਮਾ ਕੋਰ ਕੁਚਾਲਾ,
ਪੰਮਾ ਜਿਹੜਾ ਬੜਾ ਝੂਠਾ ਤੇ ਕੁਚਾਲਾ ਇਹੋ ਜਿਹਾ ਕੰਮ ਕੀਤਾ ਹੈ ਇਹਨੇ।
ਲਿਖਿਓ ਪੱਤਰ ਪਰ ਆਨ ਗਊ ਕੇ,
ਇੱਕ ਚਿੱਠੀ ਵੀ ਲਿਖ ਕੇ ਉੱਥੇ ਨਾਲ ਰੱਖੀ। ਉਸ ਚਿੱਠੀ ਵਿੱਚ ਲਿਖਿਆ ਕਿ ਹੇ ਗੁਰੂ ਜੀ, ਤੁਹਾਨੂੰ ਇਸ ਗਊ ਦੀ ਕਸਮ ਹੈ। ਉਹ ਜਿਹੜੀ ਗਊ ਉੱਥੇ ਰੱਖੀ ਆਟੇ ਦੀ, ਕਹਿੰਦਾ ਜੀ ਤੁਹਾਨੂੰ ਇਸ ਗਊ ਦੀ ਕਸਮ ਹੈ,
ਤਿਆਗ ਆਨੰਦਪੁਰ ਜਾਓ,
ਤੁਸੀਂ ਇਹ ਆਨੰਦਪੁਰ ਸਾਹਿਬ ਛੱਡ ਕੇ ਇੱਥੋਂ ਚਲੇ ਜਾਓ।
ਰਾਜਨ ਕੋ ਅਰਮਾਨ ਰਹਿ ਜਗ,
ਔਰ ਰਾਜਿਆਂ ਦੇ ਮਨ ਦਾ ਵੀ ਅਰਮਾਨ ਜਗ ਚ ਰਹਿ ਜਾਏਗਾ।
ਟਿਕਟ ਬੱਸੋ ਸੁਖ ਪਾਓ,
ਔਰ ਤੁਸੀਂ ਨੇੜੇ ਕਿਤੇ ਹੋਰ ਜਾ ਕੇ ਬੱਸ ਜੋ ਸੁਖ ਪਾਓ, ਪਰ ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਦਿਓ।
ਇੱਕ ਵਾਰ ਤਜ ਕਿਤਕ ਸਮੇਂ ਮੈਂ ਬੌਰ ਬਸੋਪੁਰ ਆਏ,
ਇੱਕ ਵਾਰੀ ਆਨੰਦਪੁਰ ਸਾਹਿਬ ਛੱਡ ਕੇ ਕਿਤੇ ਚਲੇ ਜਾਓ, ਮੁੜ ਕੇ ਫੇਰ ਆ ਜਾਓ ਜੇ ਭਵੇਂ, ਮੁੜ ਕੇ ਦੁਬਾਰਾ ਫੇਰ ਆ ਕੇ ਭਵੇਂ ਆਨੰਦਪੁਰ ਸਾਹਿਬ ਵੱਸ ਗਿਆ ਜੇ, ਪਰ ਇੱਕ ਵਾਰੀ ਛੱਡ ਕੇ ਚਲੇ ਜਾਓ ਤਾਂ ਜੋ ਪਹਾੜੀ ਰਾਜਿਆਂ ਦੀ ਇੱਜ਼ਤ ਬਣ ਜਾਏ।
ਇਮ ਲਿਖ ਕਰ ਕਾਗਜ਼ ਡਿਗ ਰੱਖ ਕਰ,
ਇੱਦਾਂ ਚਿੱਠੀ ਲਿਖ ਕੇ ਪੰਮੇ ਵਜ਼ੀਰ ਨੇ ਉਹ ਕਾਗਜ਼ ਉੱਥੇ ਗਊ ਦੇ ਕੋਲ ਰੱਖਿਆ ਹੈ।
ਬਨ ਤਸਕਰ ਡਰ ਪਾਏ,
ਚੋਰਾਂ ਵਾਂਗੂ, ਉਹ ਬੜੇ ਚੋਰਾਂ ਦੇ ਵਾਂਗੂ ਉੱਥੇ ਉਹਨੇ ਉਹ ਚੀਜ਼ਾਂ ਰੱਖੀਆਂ, ਤੇ ਡਰ ਕੇ ਬੜੀ ਛੇਤੀ ਨਾਲ ਵੀ ਮੈਨੂੰ ਕੋਈ ਵੇਖ ਨਾ ਲਵੇ, चोरी जी उथो निकलिया है
गए अपन कर रात अंधेरे
अंधेरी रात विच पम्मा वजीर उथे गऊ रख के सब कुछ रख के उथो वापस चला गया
किनो न जाना
किसे ने नहीं वेख्या के कौन चिट्ठी रख गया कौन गऊ रख गया
सुब तेरे नर कर कर अपने
सारे लोग आपो अपने घरां विच सुते पे आनंदपुर साहब दा जिहड़ा बाहरला दरवाजा सी उथे रखिया हुई सी सारियां चीजा
भई प्रात तमाना
जदों अगला दिन चढ़िया ते सूरज चढ़िया हनेरा दूर होया
ते द्वार जब करियो बिलोकन
जाके दरवाजा वेख्या
क्या किसने कीना
वेख्या भी उथे कोई टूना जा कीता नजर आउंदा घा जा रखिया आटे दी गऊ बना के रखी फुल रखे हुए चौंक पूरिया होया और नाल एक कागज दी चिट्ठी भी कोई पई हुई है ओ सिंघा ने वेखी है
एक दो त्रै चौथे पिक पंचम
कहिंदे इदां दो चार पंजां जणिआं ने जदों वेख्या
बिकसे कछु न चीना
हैरान होए पर पता नहीं लगा भी ये की चीज है
श्री कलगी तर निकट गए तब
कलगियां वाले पातशाह कुल सिंह चल के आए
दूरत जाए बताए
दौड़ के महाराज जी नूं इह सारी खबर दित्ती है
प्रभ जी पुर के पुर अगर के किन ए बंत बनाए
कह लगे हे प्रभु जी दरवाजे दे उत्ते किसे ने आ बंत बनाई है ए बनावट बना के रखी है
कागज धरियो नाम कर छुवियो
महाराज कागज रखिया होया असी अपने हथा नाल नहीं छुया
जहो जे लियो मंगवाए
और महाराज सच्चे पातशाह जे तुसी चाहुंदे हो तां उत्थो मंगवा लो कागज की लिखिया होया
तेन चून की लिप धरी धर कछु न जाने हो जाए
आटे दी गऊ बना के धरती लिप के उत्थे रखी हुई है ए नहीं पता लगदा भी क्यों रखी हुई है
सुन प्रभ दास पटियो पुरतपुर है
अंतरयामी सतगुरु जी तां जानदे सन पर सिखां नूं भी दसना सी ए सुन के कलगीधर पातशाह जी महाराज जी ने अपना सेवादार भेजिया
जाए तवैले आवा
ओ सेवादार गया जाके ओ जिहड़ी उत्थे थाल रखी हुई गऊ रखी हुई चिट्ठी रखी हुई ओ सब कुछ चुक के लै आया
कागज तवै पड़ावन किना
चिट्ठी महाराज जी ने पढ़वाई है कहिंदे पढ़ के वेखो
जब लिखियो सुन पावा
उहदे विच जो लिखिया सी ओ पढ़ के सुनाया सेवादार ने
आन गो के सह न सकै प्रभ
सतगुरु जी नूं दस्या के महाराज जी इहदे च तुहानू गऊ दी आण पाई हुई है
तछिन कीन सत्यारे
महाराज जी ने आख्या चलो पहाड़ियां दी इच्छा भी पूरी कर दिंदे आ महाराज जी ने आख्या चंगा भाई तैयारी करो आनंदपुर साहब छड़न दी कलगीधर पातशाह ने हुक्म कर दिता
कूच करन को बजियो दमामा
नगारा वज पिया कूच करन दा आनंदपुर साहब छड़ के जान दा
सब को शुत धुन डारे
सारिआं दे कन्नां विच खबर पै गई सब दे नगारे दी आवाज कन्नां च पै गई कि आनंदपुर साहब तो एक कूच दा नगारा है
गज बाजीन पर लीन पवाए
घोड़िआं घोड़िआं ते हाथियां ते काठियां पा के अंबारियां पा लईआं
करियो त्यार सरबंसा
सारियां फौजां त्यार हो गईआं
उदे सिंह यार आदि दया सिंह
उदे सिंह भाई दया सिंह आदिक जिन्ने सिंह ने सतगुरां दे निकट वरती
मिले ब्रिंद जिवें हंसा
सारे मिले ने इस तरह जिवें हंस मिल के आउंदे ने
चरण सरोजन पर कर बंदन
महाराज जी दे पवित्र चरण कमलां ते इन्हां ने वंदना कीती सतगुरां नूं मत्था टेकिया है
हथ बंद कर भाखा
हथ बन के महाराज जी नूं बेनती कीती है
प्रभ जी किम तैयारी करवाए कहां चलने अबलाखा
लगे हे प्रभु जी तुसी ये किवें अचानक तैयारी कर लई चलन दी अबलाखा अपने मन च किवें कर लई
काची मत के कुमत पहाड़े
महाराज पहाड़िए कच्ची मत दे धारनी बड़े भैड़ी बिरती वाले हन
तिनो परपंच पसारा
उन्होंने महाराज जी परपंच कीता है अपने नाल ठगण वास्ते
अपजस जग मैं लज्जत खिजिया
इन्हां दा अपजस होया ਪਹਾੜੀਆਂ ਦਾ ਉਸ ਕਰਕੇ ਸ਼ਰਮਿੰਦਾ ਹੋ ਕੇ ਖਿਜੇ ਹੋਏ ਨੇ ਪਹਾੜੀਏ
ਤੁਮਕੋ ਚਾਤ ਨਿਕਾਰਾ
ਤੁਹਾਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਕਿਸੇ ਤਰੀਕੇ ਕੱਢਣਾ ਚਾਹੁੰਦੇ ਹਨ
ਪਾਪ ਪੁੰਨ ਦੁੱਖ ਸੁੱਖ ਇਹ ਦੁੰਦ ਜੋ ਹਰਕ ਸੋਗ ਨੈ ਦੋ
ਮਹਾਰਾਜ ਤੁਹਾਨੂੰ ਨਾ ਪਾਪ ਹੈ ਨਾ ਪੁੰਨ ਹੈ ਨਾ ਹਰਕ ਹੈ ਨਾ ਸੋਗ ਹੈ ਨਾ ਦੁੱਖ ਹੈ ਨਾ ਸੁੱਖ ਹੈ ਮਹਾਰਾਜ ਇਸ ਦੁੰਦ ਤੋਂ ਤੁਸੀਂ ਪਰੇ ਹੋ ਨਿਰਾਲੇ ਹੋ
ਗੁਰੂ ਪੁਰਖ ਕੋ ਤੇ ਥਲ ਬਾਸਾ ਜਾ ਨਾ ਪਹੁੰਚੇ ਕੋ
ਮਹਾਰਾਜ ਗੁਰੂ ਪੁਰਖ ਤਾਂ ਉੱਥੇ ਪਹੁੰਚਿਆ ਹੋਇਆ ਜਿੱਥੇ ਦੁਬੰਧ ਨਹੀਂ ਪਹੁੰਚਦਾ ਮਹਾਰਾਜ ਇਹ ਪਾਪ ਪੁੰਨ ਗਊ ਦੀ ਕਸਮ ਪਾ ਦਿੱਤੀ ਤੇ ਕੀ ਹੋ ਗਿਆ ਤੁਹਾਨੂੰ ਗਊ ਦੀ ਕਸਮ ਮਹਾਰਾਜ ਕਿਹੜਾ ਲੱਗਣ ਲੱਗੀ ਹੈ ਮਹਾਰਾਜ ਤੁਸੀਂ ਤਾਂ ਪਾਪ ਪੁੰਨ ਤੋਂ ਨਿਰਾਲੇ ਹੋ ਵੱਖਰੇ ਹੋ
ਇਮ ਸ਼ਤਰੂ ਕੀ ਸਬਤ ਦੇ ਤੇ ਉਚਿਤ ਨ ਕਿਤੋਂ ਜਾਨਾ
ਮਹਾਰਾਜ ਇਹਦਾ ਦੁਸ਼ਮਣ ਸਾਨੂੰ ਕਸਮ ਦੇਵੇ ਤੇ ਉਹਦੀ ਕਸਮ ਸੁਣ ਕੇ ਸਾਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਯੋਗ ਨਹੀਂ ਹੈ ਉਚਿਤ ਨਹੀਂ ਹੈ
ਦੁਖੀ ਤੁਮਰੇ ਪਾਪ ਮਤੀ ਨਿਤ
ਮਹਾਰਾਜ ਇਹ ਪਹਾੜੀਏ ਦੁਖੀ ਨੇ ਔਰ ਇਹਨਾਂ ਦੀ ਪਾਪ ਵਾਲੀ ਭੈੜੀ ਮਤ ਹੈ
ਪੈ ਫਲ ਹੋਏ ਹਨ
ਇਹਨਾਂ ਨੂੰ ਆਪਣੀ ਖੋਟੀ ਮਤ ਦਾ ਫਲ ਆਪੇ ਮਿਲੇਗਾ ਇਹਨਾਂ ਦਾ ਹਾਨ ਹੋਵੇਗਾ ਖਤਮ ਹੋਣਗੇ
ਸਬਤ ਦੋਸ਼ ਤੁਮ ਲਗੈ ਨਕੋ
ਰਾਜੇ ਜਿਹੜੀਆਂ ਕਸਮਾਂ ਨੇ ਇਹਦਾ ਤੁਹਾਨੂੰ ਕੀ ਦੋਸ਼ ਲੱਗਣਾ ਪਾਈ ਜਾਂਦੇ ਨੇ ਪਾਈ ਜਾਣ ਦਿਓ ਇਹਨਾਂ ਨੂੰ ਕਸਮਾਂ ਇਹਨਾਂ ਦੀ ਕਸਮਾਂ ਦੀ ਮਹਾਰਾਜ ਜੀ ਤੁਹਾਨੂੰ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ
ਜੀਐ ਪੁਰ ਧਾਮਾ
ਮਹਾਰਾਜ ਤੁਸੀਂ ਆਪਣਾ ਨਗਰ ਸ੍ਰੀ ਆਨੰਦਪੁਰ ਸਾਹਿਬ ਕਿਉਂ ਛੱਡਦੇ ਹੋ
ਪਿੱਛੇ ਪਰਬਲੋਏ ਰਿਪੂ ਪਰ ਹੈ ਲਾਖੋ ਸੰਗਲ ਕਾਮਾ
ਮਹਾਰਾਜ ਆਪਾਂ ਚੱਲਦੇ ਵੀ ਆ ਆਨੰਦਪੁਰ ਸਾਹਿਬ ਤੋਂ ਹੋ ਸਕਦਾ ਪਹਾੜੀਏ ਆਪਾਂ ਬਾਹਰ ਨਿਕਲੀਏ ਤੇ ਹਮਲਾ ਕਰ ਦੇਣ ਮਹਾਰਾਜ ਇਹਨਾਂ ਪਹਾੜੀਆਂ ਦਾ ਕੀ ਪਤਾ ਖੋਟੀ ਮਤ ਵਾਲੇ ਕੱਚੇ ਮਤ ਵਾਲੇ ਨੇ ਪਤਾ ਨੀ ਕੀ ਕਰ ਦੇਣ ਆਪਾਂ ਬਾਹਰ ਜਾਈਏ ਤੇ ਹਮਲਾ ਕਰ ਦੇਣ
ਸੁਣ ਕਲਗੀ ਤਰ ਸਭ ਮਨ ਰੱਖ ਪਾਖੇ
ਮਹਾਰਾਜ ਜੀ ਨੇ ਸਿੰਘਾਂ ਦੀ ਬੇਨਤੀ ਸੁਣੀ ਤੇ ਸੁਣ ਕੇ ਪਾਤਸ਼ਾਹ ਜੀ ਬੋਲੇ ਸਭ ਨੂੰ ਕਹਿਣ ਲੱਗੇ
ਯਥਾਰਥ ਬਾਤੇ
ਮਹਾਰਾਜ ਜੀ ਕਹਿੰਦੇ ਭਾਈ ਸਿੰਘੋ ਤੁਸੀਂ ਜੋ ਕਹਿ ਰਹੇ ਹੋ ਤੁਹਾਡਾ ਇੱਕ ਇੱਕ ਬਚਨ ਸੱਤ ਹੈ ਯਥਾਰਥ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ
ਤੋ ਵਿਚਾਰੋ ਲੱਖੋ ਸ਼ਤਰੋ ਹਰ ਪਰੇ ਸਭ ਬਣਤੇ
ਫਿਰ ਵੀ ਤੁਸੀਂ ਇਸ ਗੱਲ ਦੀ ਵਿਚਾਰ ਕਰੋ ਕਿ ਲੱਖਾਂ ਦੀ ਗਿਣਤੀ ਚ ਦੁਸ਼ਮਣ ਆਏ ਸਨ ਉਹ ਹਾਰ ਗਏ ਨੇ ਸਾਡੇ ਸਾਹਮਣੇ ਉਹ ਸਾਰੇ ਦੁਸ਼ਮਣ ਸਾਡੇ ਸਾਹਮਣੇ ਹਾਰ ਮੰਨ ਰਹੇ ਨੇ
ਤਜੈ ਸ਼ਸਤਰ ਖਗ ਤੋਪ ਤੁਪਕ ਸਰ ਭੈ ਦੀਨ ਕੇ ਗਿਆ ਏ
ਉਹ ਆਪਣੇ ਸ਼ਸਤਰ ਤੇਗਾਂ ਤੋਪਾਂ ਬੰਦੂਕਾਂ ਛੱਡ ਕੇ ਸਾਡੇ ਅੱਗੇ ਨਿਮਰਤਾ ਨਾਲ ਦੀਨ ਬਣ ਕੇ ਘਿਗਿਆ ਰਹੇ ਨੇ ਨਿਮਰਤਾ ਤਾਂ ਭਾਵੇਂ ਨਹੀਂ ਉਹਨਾਂ ਅੰਦਰ ਭਾਵੇਂ ਛਲ ਨਾਲ ਹੀ ਝੁਕੇ ਤਾਂ ਹੈ ਉਹ ਸਾਡੇ ਅੱਗੇ ਝੁੱਕ ਕੇ ਸਾਡੇ ਅੱਗੇ ਘਿਗਿਆ ਰਹੇ ਨੇ ਕਿ ਆਨੰਦਪੁਰ ਸਾਹਿਬ ਛੱਡ ਦਿਓ ਤੁਹਾਨੂੰ ਵਾਸਤਾ ਹੈ ਗਊ ਦਾ ਵਾਸਤਾ ਪਾ ਰਹੇ ਨੇ ਸਾਨੂੰ ਉਹ ਘਿਗਿਆ ਕੇ ਮਿੰਨਤਾਂ ਕਰ ਰਹੇ ਨੇ ਇਹ ਹੀ ਉਹਨਾਂ ਦੀ ਬੜੀ ਵੱਡੀ ਹੀਣਤਾਈ ਹੈ
ਆਪਣੇ ਉਪਾਏ ਬਣਿਓ ਨੈ ਕੋ
ਹੋਰ ਕੋਈ ਉਪਾਅ ਉਹਨਾਂ ਪਹਾੜੀਆਂ ਕੋਲੋਂ ਨਹੀਂ ਬਣ ਸਕਿਆ
ਬਲ ਕੋ ਤਜ ਸਮਦਾਏ
ਉਹਨਾਂ ਨੇ ਆਪਣਾ ਬਲ ਆਪਣੀ ਸ਼ਕਤੀ ਤਿਆਗ ਦਿੱਤੀ ਹੈ
ਹੋਏ ਰੰਕ ਸਮ ਦਈ ਸਪਤ ਗੋ
ਔਰ ਰੰਕਾਂ ਵਾਂਗੂ ਭਿਖਾਰੀਆਂ ਵਾਂਗੂ ਦੀਨ ਬਣ ਕੇ ਸਾਨੂੰ ਕਸਮ ਦਿੱਤੀ ਹੈ
ਰਾਜ ਸਮਾਜਾ
ਮਾਨਤ ਇਹੋ ਜੇ ਰਾਜਿਆਂ ਦੇ ਰਾਜ ਸਮਾਜ ਤੇ ਉਹਨਾਂ ਦੀ ਰਾਜਪੂਤ ਜਾਤ ਦੇ ਉੱਤੇ ਵੀ ਲਾਹਨਤ ਹੈ ਜਿਹੜੇ ਇਹੋ ਜਿਹੇ ਰਾਜੇ ਬਣ ਕੇ ਵੀ ਕਸਮਾਂ ਪਾਉਂਦੇ ਨੇ ਤੇ ਆਪਣਾ ਬਲ ਨਹੀਂ ਵਿਖਾਉਂਦੇ
ਮਮ ਜੈਸੇ ਛਤਰੀ ਨਾ ਮਾਨੈ ਤੋ ਵੀ ਨੀਕ ਨਾ ਕਾਜਾ
ਮਹਾਰਾਜ ਜੀ ਕਹਿੰਦੇ ਹੁਣ ਮੇਰੇ ਵਰਗਾ ਛਤਰੀ ਹੋਵੇ ਤੇ ਉਹਨਾਂ ਦੀ ਕਸਮ ਨਾ ਮੰਨੇ ਵੀ ਚੰਗੀ ਗੱਲ ਨਹੀਂ ਉਹਨਾਂ ਨੇ ਕਸਮਾਂ ਪਾਈਆਂ ਨੇ ਵਾਸਤਾ ਪਾਇਆ ਤੇ ਅਸੀਂ ਉਹਨਾਂ ਦੀ ਕਸਮ ਨਾ ਮੰਨੀਏ ਤੇ ਸਾਡੇ ਵਾਸਤੇ ਵੀ ਇਹ ਗੱਲ ਚੰਗੀ ਨਹੀਂ ਹੈ
ਬਲ ਤੇ ਜੇ ਉਹ ਆਨੰਦਪੁਰ ਲੈਬੇ
ਹਾਂ ਜੇ ਉਹ ਬਲ ਨਾਲ ਆਨੰਦਪੁਰ ਸਾਹਿਬ ਲੈਣਾ ਚਾਹੁੰਦੇ ਸਨ
ਚਲਿਓ ਨਾ ਬਸ ਕਿਸ ਬਣਤੇ
ਉਹਨਾਂ ਦਾ ਬਲ ਨਹੀਂ ਚੱਲਿਆ ਉਹਨਾਂ ਦੀ ਤਾਕਤ ਕਿਸੇ ਤਰ੍ਹਾਂ ਨਹੀਂ ਚੱਲ ਸਕੀ
ਅਬ ਨਿਰਬਲਤਾ ਧਾਰਿਆ ਬਲਾਖੇ
ਹੁਣ ਨਿਰਬਲ ਹੋ ਕੇ ਆਪਣੇ ਮਨ ਚ ਬਲਾਖਾ ਧਾਰ ਕੇ
ਸਭ ਸੈਲਪ ਬਲ ਸ਼ਾਂਤੀ
ਸਾਰੇ ਪਹਾੜੀਆਂ ਦਾ ਬਲ ਸ਼ਾਂਤ ਹੋ ਗਿਆ ਨਾਸ਼ ਹੋ ਗਿਆ ਹੈ
ਜੇ ਹਮ ਤੇਨ ਸਬਤ ਨੈ ਮਾਨੈ
ਜੇ ਅਸੀਂ ਹੁਣ ਗਊ ਦੀ ਕਸਮ ਨਹੀਂ ਮੰਨਦੇ
ਆਨ ਕੌਣ ਤਬ ਮਾਨੈ
ਹੁਣ ਕਿਹੜੀ ਆਨ ਮੰਨਾਂਗੇ
ਦਇਆ ਸਿੰਘ चित समझ विचारो रिप जीवत हत जानो।
भाई दया सिंह जी ये गल सुन के अपने मन च विचारो कि दुश्मन जीवदा होया ही मर गया है। जे आपां उहदी कसम मन के आनंदपुर साहब छड्डदे आ तो समझ लो भी साडा दुश्मन जीवदा ही मरिया होया है।
राजन को जीवन अब त्रिग है,
राजियां दा जीवना हुण त्रिग है,
शस्त्र ग्रहण त्रिग होए,
इन्हां दे शस्त्र फड़ने भी ग्रहण करने भी त्रिग हन।
हमरो तो आनंदपुर करै इसमें अपरना कोई,
साडा घर आनंदपुर साहब है, इहदे विच तां हुण वसेबा होना ही है, ए ता सदा ही वसदा रहेगा।
चिंता करो ना धर्म धरो निज,
तुसी चिंता ना करो अपना धर्म धारण करो,
सब कुछ तुमरे हाथा,
सब कुछ तुहाडे हाथ विच है।
जग मैं अपजस राजन केरा,
सगो इस जगत विच इना राजयां दा ही अपजस होना, खालसे दा प्रताप वधेगा।
मरे नरक दुख साथा,
ए मर के नरकां विच जाणगे दुख पाउणगे।
कहते आदक बो समझाए,
वचन करके महाराज जी ने सिंघां नूं समझाया है।
बोर न सिंघ न भाखा,
किसे सिंघ ने कोई वचन नहीं कीता।
कारण करण सर्व मैं समरत करो जता बलाखा,
सिंघ कहंदे महाराज तुसी कारण करण हो, जो तुहाडे मन दी अभिलाखा है तुसी उसे तरह करो।
सकल समाज साथ ले सतगुर,
सारा समाज तुसी अपने नाल लवो,
सेना सिंघन केरे
और सारी सेना फौज अपने नाल लै लवो।
भई तैयार आनंदपुर छोरन,
महाराज जी ने इदा फौजां तैयार कर लिया, आनंदपुर साहब छड्डन नूं तैयार हो गए।
हाय रोड ते सबेरे,
घोड़े ते पैथ पातशाह जी सवार होए हन।
निकस चले जब बजो दमामा, आगे पए गुसाए,
महाराज जी चले अगे नगारा बज पिया, सब तो मूरे महाराज सच्चे पातशाह जी दा घोड़ा जा रहा है।
अपर किसू के ने मन भावे,
और किसे दे मन नू ए गल चंगी नहीं लग रही।
घर त्यागन समदाए,
घर छड के जाना किनू चंगा लगदा, किसे नू ए चंगा नहीं पिया लगदा।
इतने लड़े मरे संग शस्त्रन,
इना लड़े शस्त्रां दे नाल, इना दुश्मना नाल लड़ाई कीती।
बल कर पुर को रखा,
अपना बल करके नगर रखिया है।
अब सुके नी तज कर गमने, कहां गुरु अब लाखा,
पहला को छड़ांदे सी उदो छड़िया नहीं, हुण बड़े सौखे जे ढंग नाल ही गऊ दी आण मन के महाराज जी चल पए ने। पता नहीं गुरु साहब दी की अभिलख है, सतगुरां दी इहदे विच की रजा है कि महाराज जी आनंदपुर साहब छड के जा रहे ने।